ਨਾਨਕ ਸੰਗਤ ਗੁਰੂ ਅਮਰਦਾਸ ਪਦਬੰਤ ਰਾਮਦਾਸ ਹਰ ਜਨ ਗੁਰੂ ਬਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੈ ਅੰਮ੍ਰਿਤ ਗਿਆਨ ਮਾਨਸ ਭਗਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਖੁਦ ਬੰਦੋਂ ਕਾਇਨ ਸ੍ਰੀ ਗੁਰ ਸ਼ਬਦ ਕਮਾਏ ਜਿਨ ਦਿੱਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਸੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਲਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਲਗਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਪਰਿਉ ਸੁਨੇਹ ਅੰਕ ਬੈਠਾਰੇ ਮਸਤਕ ਸੂਗਤ ਭਾਗ ਉਦਾਰੇ ਸੁਨੋ ਪੁੱਤਰ ਪਿਤਾਇਸ ਕਰੇ ਇਸਮੈ ਨਿਜ ਹਿਤ ਨਿਤ ਅਨਸਰੂ ਪਰਿਉ ਸੁਨੇਹ ਅੰਕ ਬੈਠਾਰੇ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਰਤੇ ਹਨ ਗੁਰੂ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਰਾਹੀ ਰੱਬੀ ਗੁਰਬਾਣੀ ਰਹਿ ਰਸਤਾ ਮਾਲਕ ਦੀ ਬਖਸ਼ ਦੇ ਨਾਲ ਹਰ ਰੋਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ। ਕੱਲ ਜਿਸ ਪ੍ਰਕਾਰ ਆਪਾਂ ਪ੍ਰਸੰਗ ਸਰਵਣ ਕੀਤਾ ਸੀ ਤੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਾਇਆ ਜੀ ਦੇ ਸਪੁੱਤਰ ਬਾਬਾ ਸਹਾਰੀ ਮੱਲ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ, ਮੇਰੇ ਸਪੁੱਤਰ ਦੀ ਸਾਥੀ ਹੈ, ਕਿਰਪਾ ਕਰਕੇ ਆਪ ਜੀ ਲਾਹੌਰ ਸ਼ਹਿਰ ਵਿਖੇ ਚਰਨ ਪਾਉਣਾ ਕਰੋ, ਮੇਰੇ ਘਰ ਦੇ ਵਿੱਚ ਆਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਹਾਰੀ ਮੱਲ ਜੀ ਦੀ ਬੇਨਤੀ ਨੂੰ ਸੁਣਦਿਆਂ ਹੋਇਆ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਬਾਅਦ ਦੇ ਵਿੱਚ ਭਾਈ ਸਹਾਰੀ ਮੱਲ ਜੀ ਦੇ ਤਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੇ ਅਸੀਂ ਗਏ ਉੱਥੇ ਬਹੁਤ ਜ਼ਿਆਦਾ ਸੰਗਤ ਆਵੇਗੀ, ਜਿਸ ਕਰਕੇ ਜਿਹੜੇ ਤੁਹਾਡੇ ਰਿਸ਼ਤੇਦਾਰ ਹਨ ਫਿਰ ਉਹਨਾਂ ਦੇ ਪਾਸੋਂ ਇੰਨਾ ਸੰਗਤ ਦਾ ਪ੍ਰਬੰਧ ਨਹੀਂ ਹੋਣਾ, ਖਰਚਾ ਵੀ ਬਹੁਤ ਹੋ ਜਾਵੇਗਾ। ਜਦੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ, ਨਾਲ ਹੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਇੱਥੇ ਸੰਗਤ ਦੇ ਕਰਕੇ ਗਏ ਨੇ, ਜੇ ਅਸੀਂ ਚਲੇ ਗਏ ਤੇ ਫਿਰ ਸੰਗਤਾਂ ਦਾ ਪਿੱਛੋਂ ਜਿਹੜਾ ਆਉਣਾ ਹੈ, ਜਦੋਂ ਸੰਗਤਾਂ ਨੂੰ ਸਾਡੇ ਦਰਸ਼ਨ ਨਾ ਹੋਏ ਤੇ ਉਪਰੰਤ ਸੰਗਤਾਂ ਨਾਰਾਜ਼ ਹੋ ਕਰਕੇ ਜਾਣਗੀਆਂ। ਗੁਰੂ ਸਾਹਿਬ ਜੀ ਕਹਿਣ ਲੱਗੇ ਸਾਡੇ 'ਚ ਨਹੀਂ ਸਮਰੱਥਾ ਨਹੀਂ ਤੇ ਜੋ ਅਸੀਂ ਸੰਗਤਾਂ ਨੂੰ ਨਿਰਾਸ਼ ਕਰ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਜਦੋਂ ਸਮਝਾਇਆ ਫਿਰ ਭਾਈ ਸਹਾਰੀ ਮੱਲ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਚੰਗੇ ਤਰੀਕੇ ਦੇ ਨਾਲ ਸਮਝ ਗਿਆ ਕਿ ਜਿਹੜੇ ਮੇਰੇ ਸੰਬੰਧੀ ਨੇ ਉਹਨਾਂ ਪਾਸੋਂ ਪ੍ਰਸ਼ਾਦਾ ਨਹੀਂ ਹੋਵੇਗਾ, ਜੇ ਹੋਵੇਗਾ ਤੇ ਫਿਰ ਕਰਜ਼ਾ ਚੁੱਕਣਗੇ, ਉਹਨਾਂ ਫਿਰ ਕਰਜ਼ਾ ਚੜ੍ਹ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੇਰਾ ਆਇਆ ਹੋਇਆ ਫਿਰ ਵੀ ਜਾਣੋ, ਗੁਰੂ ਸਾਹਿਬ ਜੀ ਆਪਣੇ ਕਿਸੇ ਸਪੁੱਤਰ ਨੂੰ ਭੇਜ ਦੇਵੋ। ਉਸ ਵੇਲੇ ਸਤਿਗੁਰਾਂ ਨੇ ਵੱਡੇ ਸਪੁੱਤਰ ਬਾਬਾ ਪਿਰਥੀ ਚੰਦ ਜੀ ਨੂੰ ਸੱਦਿਆ। ਬਾਬਾ ਪਿਰਥੀ ਚੰਦ ਜੀ ਦੇ ਮਨ ਦੇ ਵਿੱਚ ਗੁਰਮੁਖ ਪਿਆਰ ਖੋਟ ਹੈ, ਸੋਚਦੇ ਹਨ ਜੇ ਮੈਂ ਚਲੇ ਗਿਆ ਮਗਰੋਂ ਸਾਰੀ ਕਾਰ ਭੇਟਾ ਮੇਰੇ ਛੋਟੇ ਭਰਾ ਸਾਂਭ ਲੈਣਗੇ, ਗੁਰਤਾ ਗੱਦੀ ਦਾ ਵੀ ਸੰਸਥਾ ਪਿਆ ਹੈ ਕਿ ਇਹ ਵੀ ਨਾ ਕਿਤੇ ਸਾਂਭ ਲੈਣ, ਸਤਿਗੁਰਾਂ ਦੇ ਲਾਗੇ ਹੋ ਜਾਣਗੇ। ਇਸ ਕਰਕੇ ਇਹੋ ਜਿਹੀਆਂ ਵਿਚਾਰਾਂ ਕਰਕੇ ਬਾਬਾ ਪਿਰਥੀ ਚੰਦ ਜੀ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਜਾਣ ਤੋਂ ਨਾ ਕਰ ਦਿੱਤੀ ਕਿ ਮੈਂ ਨਹੀਂ ਜਾ ਸਕਦਾ। ਸਤਿਗੁਰਾਂ ਨੇ ਉਸ ਵੇਲੇ ਜਾਣਿਆ ਕਿ ਮੇਰੇ ਕਹਿਣੇ ਵਿੱਚ ਨਹੀਂ, ਸੋ ਗੁਰਮੁਖੋ ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਛੋਟੇ ਦੋਵੇਂ ਸਪੁੱਤਰ ਹੀ ਆਪਣੇ ਪਾਸ ਸੱਦੇ। ਸਤਿਗੁਰੂ ਸਾਹਿਬ ਜੀ ਨੇ ਕੋਲ ਸੱਦ ਕਰਕੇ ਸਭ ਤੋਂ ਪਹਿਲਾਂ ਬਾਬਾ ਮਹਾਂਦੇਵ ਜੀ ਨੂੰ ਪੁੱਛਿਆ, ਕਹਿਣ ਲੱਗੇ ਤੁਸੀਂ ਚਲੇ ਜਾਓ, ਤੁਹਾਡੇ ਤਾਇਆ ਜੀ ਆਏ ਨੇ, ਤੁਹਾਡੇ ਭਰਾ ਦੀ ਸ਼ਾਦੀ ਹੈ, ਤੁਸੀਂ ਲਾਹੌਰ ਵਿਖੇ ਜਾਣਾ। ਮਸਤ ਸੁਭਾਅ ਦੇ ਅਨੁਸਾਰ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਕੌਣ ਕਿਸੇ ਦਾ ਰਿਸ਼ਤੇਦਾਰ ਹੈ, ਜਿਹਦੇ ਪਾਸ ਧਨ ਹੁੰਦਾ ਉਹਦੇ ਸਾਰੇ ਰਿਸ਼ਤੇਦਾਰ ਨੇ, ਜਿਹੜਾ ਗਰੀਬ ਆ ਉਹਦਾ ਕੋਈ ਰਿਸ਼ਤੇਦਾਰ ਨਹੀਂ। ਭਾਵ ਇਹੋ ਜਿਹੀਆਂ ਗੱਲਾਂ ਕਰਕੇ ਮਨ ਦੀ ਚਤਰਾਈ ਪ੍ਰਗਟ ਕੀਤੀ, ਜਿਸ ਕਰਕੇ ਕਿ ਮੈਂ ਨਹੀਂ ਜਾਣਾ। ਇਸ ਤਰੀਕੇ ਦੇ ਨਾਲ ਨਾਲ ਦੀ ਨਾਲ ਇਹ ਵੀ ਜਵਾਬ ਦੇ ਦਿੱਤਾ ਕਿ ਰਸਤੇ ਦੇ ਵਿੱਚ ਜਾਣ ਆਉਣ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਵੇਗੀ, ਇਸ ਕਰਕੇ ਮੈਂ ਨਹੀਂ ਜਾ ਸਕਦਾ। ਸੋ ਗੁਰਮੁਖ ਪਿਆਰਿਓ, ਜਦੋਂ ਉਹਨਾਂ ਵੀ ਜਵਾਬ ਦਿੱਤਾ, ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਵਿਚਾਰਿਆ ਕਿ ਦੋਵੇਂ ਸਪੁੱਤਰ ਜਿਹੜੇ ਮੇਰੇ ਹਨ ਇਹ ਸਾਡੇ ਕਹਿਣੇ ਵਿੱਚ ਨਹੀਂ ਹਨ, ਆਪਣੀਆਂ ਮਾਨਾਈਆਂ ਕਰਦੇ ਨੇ। ਸੋ ਗੁਰਮੁਖ, ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਹਿਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਿਹਾ, ਸਤਿਗੁਰਾਂ ਨੇ ਹੁਕਮ ਕੀਤਾ ਭਾਈ ਤੁਸੀਂ ਜਾਣਾ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਸਿਰ ਨੀਵਾਂ ਕਰਕੇ ਨਿਮਰਤਾ ਧਾਰ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਖਲੋਤੇ ਨੇ, ਹੱਥ ਜੋੜ ਕਰਕੇ ਖਲੋਤੇ ਹਨ। ਸਤਿਗੁਰਾਂ ਜਦੋਂ ਹੁਕਮ ਕੀਤਾ, ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਕੀਤਾ, ਨਾਲ ਦੀ ਨਾਲ ਇਹ ਵੀ ਬਚਨ ਕਰ ਦਿੱਤਾ ਕਿ ਇੱਕ ਮਹੀਨਾ ਤੁਸੀਂ ਇਹਨਾਂ ਦੇ ਘਰ ਦੇ ਵਿੱਚ ਰਹਿਣਾ, ਉਪਰੰਤ ਆਪਣੀ ਧਰਮਸ਼ਾਲਾ ਦੇ ਵਿੱਚ ਆਣ ਕਰਕੇ ਬੈਠ ਜਾਣਾ, ਜਿੰਨਾ ਤੱਕ ਅਸੀਂ ਆਪ ਜੀ ਨੂੰ ਬੁਲਾਈਏ ਨਾ ਉਹਨਾਂ ਤੱਕ ਤੁਸੀਂ ਲਾਹੌਰ ਤੋਂ ਆਉਣਾ ਨਹੀਂ। ਸੋ ਗੁਰਮੁਖੋ, ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਪਿਤਾ ਜੀ ਇਹ ਤੇ ਕਾਰਜ ਹੀ ਬੜਾ ਆਨੰਦਦਾਇਕ ਹੈ, ਤੁਸੀਂ ਮੈਨੂੰ ਸ਼ਾਦੀ ਤੇ ਭੇਜ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਪ੍ਰਾਣਾਂ ਦਾ ਸੰਸਥਾ ਹੋਵੇ ਨਾ, ਜੀਵਨ ਦਾਨ ਦਾ ਸੰਸਥਾ ਹੋਵੇ, ਜਿੱਥੇ ਪ੍ਰਾਣ ਵੀ ਦੇਣੇ ਪੈਣ, ਮਾਲਕ ਆਪ ਹੁਕਮ ਕਰੋ, ਮੈਂ ਤੇ ਉੱਥੇ ਵੀ ਜਾਣ ਤੋਂ ਨਹੀਂ ਰੁਕਦਾ। ਗੁਰੂ ਸਾਹਿਬ ਜੀ ਤੇ ਵਿਆਹ ਦੇ ਕਾਰਜ ਤੇ ਭੇਜ ਰਹੇ ਹੋ। ਸੋ ਇਸ ਪ੍ਰਕਾਰ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਤਾ ਭਾਨੀ ਜੀ ਦੇ ਪਾਸ ਆਏ, ਗੁਰੂ ਅਰਜਨ ਦੇ ਪਾਤਸ਼ਾਹ ਜੀ। ਮਾਤਾ ਭਾਨੀ ਜੀ ਨੂੰ ਆਣ ਕਰਕੇ ਜਿਸ ਤਰ੍ਹਾਂ ਦੱਸਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਹੁਕਮ ਕੀਤਾ, ਸੋ ਉਸ ਵੇਲੇ ਹੁਣ ਮਾਤਾ ਭਾਨੀ ਜੀ ਆਪਣੇ ਸਪੁੱਤਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਕੁਛ ਵਚਨ ਕਰ ਰਹੇ ਨੇ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਰਿਓ ਸੁਨੇਹ ਅੰਕ ਬੈਠਾ ਰੇ।
ਜਦੋਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਣ ਕਰਕੇ ਮਾਤਾ ਭਾਨੀ ਜੀ ਦੇ ਤਾਂ ਦੱਸਿਆ ਕਿ ਅਸੀਂ ਲਾਹੌਰ ਜਾ ਰਹੇ ਹਾਂ ਸ਼ਾਦੀ ਤੇ, ਉਸ ਵੇਲੇ ਫਿਰ ਮਾਤਾ ਭਾਨੀ ਜੀ ਨੇ ਸਤਿਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਫੜ ਕਰਕੇ ਕੋਲ ਬਿਠਾਇਆ, ਕੋਲ ਬਿਠਾ ਕਰਕੇ ਬੜੇ ਪ੍ਰੇਮ ਦੇ ਨਾਲ ਇਸ ਤਰ੍ਹਾਂ ਬਚਨ ਕਰ ਲਗੇ ਹਨ।
ਮਸਤਕ ਸੋਗ ਤੂ ਭਾਗ ਉਦਾਰੇ।
ਤੇ ਗੁਰਮੁਖ ਪਿਆਰਿਓ, ਜਿਨ੍ਹਾਂ ਸਤਿਗੁਰਾਂ ਦੇ ਵੱਡੇ ਭਾਗ ਨੇ, ਜਿਹੜੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜੀਵਾਂ ਦੇ ਵੀ ਵੱਡੇ ਭਾਗ ਕਰਨ ਵਾਲੇ ਨੇ, ਐਸੇ ਗੁਰੂ ਪਾਤਸ਼ਾਹ ਮਹਾਰਾਜ, ਐਸੇ ਸਤਿਗੁਰਾਂ ਦੇ ਮੱਥੇ ਨੂੰ ਬੜੇ ਪ੍ਰੇਮ ਦੇ ਨਾਲ ਮਾਤਾ ਭਾਨੀ ਜੀ ਨੇ ਚੁੰਮਣਾ ਕੀਤਾ ਹੈ।
ਸੁਣੋ ਪੁੱਤਰ ਪਿਤਿਆਇਸ ਕਰੋ।
ਉਸ ਵੇਲੇ ਬੜੇ ਪ੍ਰੇਮ ਦੇ ਨਾਲ ਮਾਤਾ ਭਾਨੀ ਜੀ ਸਮਝਾਉਣ ਲੱਗੇ, ਹੇ ਪੁੱਤਰ ਜੀ ਸੁਣਨਾ ਕਰੋ, ਜਿਹੜੇ ਆਪ ਜੀ ਦੇ ਪਿਤਾ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਹਨ, ਸਦਾ ਹੀ ਉਹਨਾਂ ਦੀ ਆਗਿਆ ਵਿੱਚ ਰਹਿਣਾ ਹੈ।
ਇਸ ਮੈਂ ਨਿਜ ਹਿਤ ਨਿਤ ਅਨਸਰ,
ਤੇ ਭਾਵ ਇਸੇ ਵੇਸ਼ ਚ ਹੀ ਆਪ ਜੀ ਦਾ ਭਲਾ ਹੈ, ਜਿਹੜਾ ਆਪਣੇ ਪਿਤਾ ਦੇ ਅਨੁਸਾਰ ਰਹਿਣਾ, ਆਪਣੇ ਪਿਤਾ ਦੇ ਹੁਕਮ ਦੇ ਵਿੱਚ ਰਹਿਣਾ, ਇਸ ਕਰਕੇ ਇਸ ਕੰਮ ਦੇ ਵਿੱਚ ਹੀ, ਇਸ ਸਿੱਖਿਆ ਦੇ ਵਿੱਚ ਆਪ ਜੀ ਦਾ ਭਲਾ ਹੈ।
ਨਾਹੀ ਤਾਂ ਗੁਰਤਾ ਕਰਤੀ ਜਾਵੇ।
ਇਸ ਕਰਕੇ ਇਹ ਸਪੁੱਤਰ ਜੀ, ਜੇ ਤੁਸੀਂ ਆਪਣੇ ਪਿਤਾ ਦੇ ਹੁਣ ਭਾਣੇ ਦੇ ਵਿੱਚ, ਭਲੇ ਦੇ ਵਿੱਚ, ਜਿਸ ਤਰੀਕੇ ਦੇ ਨਾਲ ਹੁਕਮ ਦੇ ਵਿੱਚ ਨਹੀਂ ਰਹੋਗੇ ਨਾ, ਤੇ ਫਿਰ ਜਾਣ ਲੈਣਾ ਕਰੋ ਕਿ ਜਿਹੜੇ ਸਾਡੇ ਘਰ ਦੇ ਵਿੱਚ ਗੁਰਤਾ ਗੱਦੀ ਹੈ, ਇਹ ਗੁਰਤਾ ਗੱਦੀ ਸਾਡੇ ਘਰ ਦੇ ਵਿੱਚੋਂ ਚਲੇ ਜਾਵੇਗੀ।
ਸੇਵਾ ਕਰੇ ਦਾਸ ਕੋ ਪਾਵੇ।
ਇਸੇ ਪ੍ਰਕਾਰ ਹੀ ਕੋਈ ਸਤਿਗੁਰਾਂ ਦਾ ਅਨਨ ਪਿਆਰਾ ਜਿਹੜਾ ਗੁਰਸਿੱਖ ਹੋਵੇਗਾ, ਉਹ ਸੇਵਾ ਕਰੂ ਸਤਿਗੁਰੂ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ, ਤੇ ਗੁਰੂ ਪਾਤਸ਼ਾਹ ਜੀ ਪ੍ਰਸੰਨ ਹੋ ਕਰਕੇ ਉਸ ਨੂੰ ਗੁਰਤਾ ਗੱਦੀ ਬਖਸ਼ ਦੇਣਗੇ।
ਪ੍ਰਥੀਏ ਕੋ ਸੁਭਾਉ ਅਹੰਕਾਰੀ।
ਮਾਤਾ ਭਾਨੀ ਜੀ ਹੁਣ ਸਮਝਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਆਪ ਜੀ ਦੇ ਵੱਡੇ ਭਰਾਤਾ ਜੀ ਹਨ ਨਾ, ਬਾਬਾ ਪਿਰਥੀ ਚੰਦ ਜੀ, ਉਹਨਾਂ ਦਾ ਸੁਭਾਅ ਕਹਿਤਾ, ਉਹਨਾਂ ਦਾ ਸੁਭਾਅ ਹੰਕਾਰੀ, ਉਹ ਆਪਣੇ ਹਿਰਦੇ ਵਿੱਚ ਹੰਕਾਰ ਧਾਰ ਕਰਕੇ ਬੈਠੇ ਹਨ।
ਨਹੀਂ ਰਹੇ ਤੂੰ ਪਿਤ ਕੇ ਅਨੁਸਾਰੇ।
ਤੇ ਉਹਨਾਂ ਨੂੰ ਆਪਾਂ ਦੇਖਿਆ, ਅਸੀਂ ਦੇਖਿਆ ਕਦਰ ਜਿਸ ਤਰੀਕੇ ਦੇ ਨਾਲ ਕਿ ਉਹ ਆਪਣੇ ਪਿਤਾ ਦੇ ਅਨੁਸਾਰ ਨਹੀਂ ਰਹਿੰਦੇ ਨੇ।
ਮਹਾਂਦੇਵ ਕੋ ਮਤ ਸੁਭਾਉ।
ਇਸ ਕਰਕੇ ਜਿਹੜੇ ਬਾਬਾ ਮਹਾਂਦੇਵ ਜੀ ਹਨ, ਜਿਹੜੇ ਤੁਹਾਡੇ ਭਰਾਤਾ ਜੀ, ਉਹਨਾਂ ਦਾ ਜਿਹੜਾ ਸੁਭਾਅ ਮਤ ਹੈ,
ਹਨ ਲਾਭ ਕੋ ਲਖਣ ਨਾ ਕਾਉ।
ਇਸ ਕਰਕੇ ਉਹ ਕਦੇ ਵੀ ਹਾਨੀ ਅਤੇ ਲਾਭ ਨੂੰ ਜਾਣਦੇ ਨਹੀਂ, ਆਪਣੇ ਮਨ ਦੇ ਵਿੱਚ ਵਿਚਾਰਦੇ ਨਹੀਂ ਹਨ।
ਇੱਕ ਤੇਰੇ ਪਰਮ ਉਹੀ ਭਰੋਸਾ।
ਤੇ ਉਹ ਸਵੇਰੇ ਮਾਤਾ ਭਾਨੀ ਜੀ ਨੇ ਕਿਹਾ, ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿਹੇ ਸਪੁੱਤਰ ਜੀ, ਸਾਨੂੰ ਹੁਣ ਸਿਰਫ ਇੱਕ ਆਪ ਜੀ ਦੇ ਉੱਤੇ ਹੀ ਭਰੋਸਾ ਹੈ।
ਗੁਰਤਾ ਨੇ ਗੁਣ ਜੁਗਤ ਅਦੇਸ਼ਾਂ,
ਤੇ ਭਾਵ ਗੁਰਤਾ ਗੱਦੀ ਦੇ ਜੁਗਤ, ਜਿਸ ਤਰੀਕੇ ਦੇ ਨਾਲ ਅਸੀਂ ਆਪ ਜੀ ਨੂੰ ਜਾਣਿਆ ਹੈ, ਅਦੋਸ਼ਾ ਜੋ ਕਿ ਆਪ ਜੀ ਦੇ ਵਿੱਚ ਕੋਈ ਪ੍ਰਕਾਰ ਦਾ ਕੋਈ ਦੋਸ਼ ਵੀ ਨਹੀਂ ਹੈ।
ਇਹ ਸੁੱਤ ਸ੍ਰੀ ਨਾਨਕ ਜੀ ਆਦ।
ਇਹ ਸਪੁੱਤਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ, ਜਿਸ ਤਰੀਕੇ ਦੇ ਨਾਲ ਪਿੱਛੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਨ, ਜਿਸ ਤਰ੍ਹਾਂ ਪਹਿਲੇ ਵੱਡੇ ਗੁਰੂ ਹੋਏ ਨੇ,
ਦਈ ਦਾਸ ਕਹੋ ਕੀ ਅਹਿਲਾਦ,
ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮ ਕੀਤਾ ਆਪਣੇ ਸਿੱਖ ਦੇ ਨਾਲ। ਭਾਈ ਲਹਿਣਾ ਜੀ ਨੇ ਬਹੁਤ ਜ਼ਿਆਦਾ ਜਿਸ ਤਰ੍ਹਾਂ ਸੇਵਾ ਕੀਤੀ, ਉਹਨਾਂ ਦੇ ਪ੍ਰੇਮ ਨੂੰ ਦੇਖ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ।
ਜਿਮ ਸ੍ਰੀ ਗੁਰੂ ਅੰਗਦ ਪਿਤ ਮੇਰੇ।
ਇਸੇ ਪ੍ਰਕਾਰ ਹੀ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਸਾਡੇ ਪਿਤਾ ਜੀ ਨੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ, ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪ੍ਰੇਮ ਵੇਖ ਕਰਕੇ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੀ। ਇਸੇ ਪ੍ਰਕਾਰ ਹੀ ਇਹ ਸਪੁੱਤਰ ਜੀ, ਤੁਸੀਂ ਜਾਣਨਾ ਕਰੋ ਕਿ ਸਤਿਗੁਰੂ ਸਾਹਿਬ ਜੀ ਤੇ ਸਿਰਫ ਪ੍ਰੇਮ ਦੇਖਦੇ ਹਨ, ਆਪਣੇ ਦਾਸ ਦੇ ਪ੍ਰੇਮ ਨੂੰ ਵੇਖ ਕਰਕੇ ਤੇ ਗੁਰਤਾ ਗੱਦੀ ਬਖਸ਼ ਦਿੰਦੇ ਹਨ।
ਤਿਨਕੇ ਸਾਮ ਤੁਮ ਕਾਲੋ ਕਾਲ।
ਤੇ ਸਾਡੇ ਹੁਣ ਮਨ ਦੇ ਵਿੱਚ ਇੱਛਾ ਹੈ, ਮਾਤਾ ਭਾਨੀ ਜੀ ਕਹਿਣ ਲੱਗੇ, ਸਾਡੇ ਮਨ ਦੇ ਵਿੱਚ ਇੱਛਾ ਹੈ ਕਿ ਕਿਹੜੀ ਇੱਛਾ ਹੈ ਕਿ ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਸੇ ਪ੍ਰਕਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ ਤੁਹਾਡੇ ਪਿਤਾ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਤੇ ਪ੍ਰਸੰਨ ਹੋ ਕਰਕੇ ਗੁਰਤਾ ਗੱਦੀ ਬਖਸ਼ ਦਿੱਤੀ। ਹੁਣ ਇਸੇ ਪ੍ਰਕਾਰ ਹੀ ਸਾਡੇ ਮਨ ਦੇ ਵਿੱਚ ਤਿਨਕੇ ਸਮ ਤੁਮ ਕਾਲੋ ਕਾਲ, ਸਾਡੇ ਮਨ ਦੇ ਵਿੱਚ ਕੀਤਾ ਹੈ ਕਿ ਉਹਨਾਂ ਦੇ ਬਰਾਬਰ ਉਹਨਾਂ ਦੇ ਵਾਂਗੂ ਹੀ ਤੁਸੀਂ ਵੀ ਘਾਲਣਾ ਜਿਹੜੀ ਉਹ ਘਾਲਣਾ ਕਰੋ, ਸਤਿਗੁਰਾਂ ਦੀ ਸੇਵਾ ਕਰਨਾ ਕਰੋ।
ਆਏ ਸਿਆਨ ਸਾਰੀ ਸਭ ਕਾਲ।
ਇਸੇ ਪ੍ਰਕਾਰ ਹੀ ਜਿਸ ਤਰ੍ਹਾਂ ਵੱਡੇ ਗੁਰੂ ਇੱਕ ਦੂਸਰੇ ਦੇ ਅਨੁਸਾਰ ਰਹੇ ਹਨ, ਇਸਦੇ ਹੁਕਮ ਦੇ ਵਿੱਚ ਰਹੇ ਨੇ, ਇਸੇ ਪ੍ਰਕਾਰ ਵੀ ਤੁਸੀਂ ਵੀ ਆਪਣੇ ਪਿਤਾ ਜੀ ਦੇ ਹਮੇਸ਼ਾ ਹੀ ਅਨੁਸਾਰ ਰਹਿਣਾ ਕਰੋ।
ਨਹੀਂ ਗੁਰਨ ਕੈ ਮੋਹ ਕਦਾਈ।
ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਗੁਰੂ ਸਾਹਿਬ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮੋਹ ਨਹੀਂ ਕਿ ਉਹ ਆਪਣੇ ਸਪੁੱਤਰਾਂ ਦੇ ਨਾਲ ਮੋਹ ਕਰਨ, ਕਿਸੇ ਪ੍ਰਕਾਰ ਵੀ ਕਿਸੇ ਦੇ ਨਾਲ ਮੋਹ ਨਹੀਂ ਕਰਦੇ ਹਨ।
ਰੀਝ ਸੇਵਕ ਦੇ ਵਡਿਆਈ।
ਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਰੀਝਦੇ ਨੇ, ਕਾਹਦੇ ਉੱਤੇ ਰੀਝਦੇ ਨੇ? ਸਤਿਗੁਰੂ ਮਹਾਰਾਜ ਸਾਹਿਬ ਜੀ, ਸਤਿਗੁਰੂ ਸਾਹਿਬ ਜੀ ਸੇਵਕ ਦੀ ਸੇਵਾ ਵੇਖ ਕਰਕੇ ਰੀਝਦੇ ਆ। ਜਿਹੜਾ ਵੀ ਸਿੱਖ ਸੇਵਾ ਕਰਦਾ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਤੇ ਪ੍ਰਸੰਨ ਹੁੰਦੇ ਆ, ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਫਿਰ ਜਦੋਂ ਸਿੱਖ ਦੀ ਸੇਵਾ ਵੇਖਦੇ ਆ ਤੇ ਉਸ ਤੇ ਰੀਝ ਜਾਂਦੇ ਨੇ, ਤੇ ਮਾਲਕ ਉਸ ਨੂੰ ਫਿਰ ਵਡਿਆਈ ਗੁਰਤਾ ਗੱਦੀ ਦੀ ਬਖਸ਼ ਦਿੰਦੇ ਹਨ।
ਇਸ ਚਿੰਤਾ ਮੈਂ ਚਿਤ ਨਿਤ ਮੇਰੂ।
ਇਸ ਕਰਕੇ ਇਹ ਸਪੁੱਤਰ ਅਰਜਨ ਦੇ ਪਾਤਸ਼ਾਹ ਜੀ, ਤੁਸੀਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਘਾਲਣਾ ਘਾਲੋ, ਸੇਵਾ ਕਰੋ, ਕਿਉਂਕਿ ਇਸ ਚਿੰਤਾ ਦੇ ਵਿੱਚ ਹੀ ਸਾਡਾ ਹਮੇਸ਼ਾ ਚਿੱਤ ਲੱਗਾ ਰਹਿੰਦਾ ਹੈ।
ਤੂੰ ਪਰ ਏਕ ਭਰੋਸਾ ਹੈ ਰਾਉ।
ਤੇ ਹੁਣ ਸਾਨੂੰ ਸਿਰਫ ਕੇਵਲ ਤੇ ਕੇਵਲ ਤੁਹਾਡੇ ਉੱਤੇ ਭਰੋਸਾ ਹੈ। ਮਾਤਾ ਭਾਨੀ ਜੀ ਆਪਣੇ ਸਪੁੱਤਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਾ ਰਹੇ ਨੇ ਕਿ ਇੱਕ ਹੁਣ ਕੇਵਲ ਤੇ ਕੇਵਲ ਜਿਹੜਾ ਭਰੋਸਾ ਹੈ ਨਾ, ਉਹ ਆਪ ਜੀ ਦੇ ਉੱਤੇ ਹੈ।
ਰਹੀ ਸੋ ਪ੍ਰਤੀਏ ਕੋ ਸਮਝਾਏ।
ਮਾਤਾ ਜੀ ਕਹਿਣ ਲੱਗੇ ਕਿ ਇਸੇ ਪ੍ਰਕਾਰ ਅਸੀਂ ਆਪਣੇ ਵੱਡੇ ਸਪੁੱਤਰ ਬਾਬਾ ਪਿਰਥੀ ਚੰਦ ਜੀ ਨੂੰ ਬੜੇ ਪ੍ਰਕਾਰ ਦੇ ਨਾਲ ਤੇ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਰਹੇ ਹਾਂ।
ਮਹਿਮਾਨੇ ਅਹੰਕਾਰ ਕਰਾਏ,
ਪਰ ਉਸ ਨੇ ਸਾਡੇ ਕਿਸੇ ਵੀ ਬਚਨ ਨੂੰ ਮੰਨਿਆ ਨਹੀਂ, ਸਾਡੀ ਕਿਸੇ ਵੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ, ਤੇ ਹਮੇਸ਼ਾ ਹਿਰਦੇ ਵਿੱਚ ਬਹੁਤਾ ਅਹੰਕਾਰ ਧਾਰਨ ਕਰੀ ਰੱਖਿਆ ਹੈ।
ਆਤਨ ਕੋ ਮੀਂਡਤ ਰਹਿ ਜਾ।
ਇਸੇ ਪ੍ਰਕਾਰ ਜਿਹੜਾ ਉਹਨਾਂ ਦੇ ਹਿਰਦੇ ਵਿੱਚ ਅਹੰਕਾਰ ਹੈ ਨਾ, ਤੇ ਜੋ ਸੋਚਦੇ ਹੋਣਗੇ ਕਿ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ, ਨਹੀਂ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲ ਸਕਦੀ, ਉਹਨਾਂ ਤੇ ਸਿਰਫ ਆਪਣੇ ਹੱਥਾਂ ਨੂੰ ਮਲਦਿਆਂ ਹੀ ਰਹਿ ਜਾਣਾ ਹੈ।
ਗੁਰਤਾ ਅਪਰਸੇਵ ਕਰ ਲੈ ਹੈ।
ਤੇ ਗੁਰਤਾ ਗੱਦੀ ਤੇ ਹੋਰ ਹੀ ਕੋਈ ਪ੍ਰਾਪਤ ਕਰੇਗਾ? ਕਿਸ ਨੇ ਪ੍ਰਾਪਤ ਕਰਨੀ ਹੈ? ਜਿਹੜਾ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰੇਗਾ, ਜਿਹੜਾ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਸੰਨ ਕਰ ਲਵੇਗਾ, ਉਹੀ ਸੇਵਕ ਜਿਹੜਾ ਗੁਰਤਾ ਗੱਦੀ ਨੂੰ ਪ੍ਰਾਪਤ ਕਰੇਗਾ।
ਮੈਂ ਤੁਮ ਆਸ਼ਕ ਕਰਮੇ ਉਚਾਰੇ।
ਇਸ ਕਰਕੇ ਇਹ ਸਪੁੱਤਰ ਜੀ, ਹੁਣ ਅਸੀਂ ਆਪ ਜੀ ਨੂੰ ਸਿੱਖਿਆ ਦਿੰਦੇ ਹਾਂ, ਮਾਤਾ ਭਾਨੀ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸਿੱਖਿਆ ਦੇ ਰਹੇ ਨੇ ਕਿ ਹੁਣ ਅਸੀਂ ਆਪ ਜੀ ਨੂੰ ਸਿੱਖਿਆ ਦਿੰਦੇ ਹਾਂ, ਤੁਸੀਂ ਸਤਿਗੁਰਾਂ ਦੇ ਅਨੁਸਾਰ ਰਹੋ, ਇਸ ਕਰਕੇ ਸਾਡਾ ਆਪ ਜੀ ਦੇ ਤਾਈ ਇਸ ਪ੍ਰਕਾਰ ਦਾ ਆਸ਼ੀਰਵਾਦ ਹੈ।
ਰਹੋ ਸਦਾ ਪਿਤ ਕੀ ਅਨੁਸਾਰੇ।
ਇਸ ਕਰਕੇ ਐਸਾ ਅਸੀਂ ਆਪ ਜੀ ਨੂੰ ਆਸ਼ੀਰਵਾਦ ਦਿੰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਮਹਾਰ ਕਿਰਪਾ ਕਰਨ, ਤੁਸੀਂ ਸਦਾ ਹੀ ਆਪਣੇ ਪਿਤਾ ਦੇ ਅਨੁਸਾਰ ਰਹਿਣਾ ਕਰੋ।
ਇਹ ਸਮਝਾਈ ਨੈਣ ਜਲ ਭਰੇ।
ਤੇ ਗੁਰਮੁਖੋ ਇਸ ਤਰ੍ਹਾਂ ਸਮਝਾਉਂਦਿਆਂ ਮਾਤਾ ਭਾਨੀ ਦੇ ਜਿਹੜੇ ਨੇਤਰ ਹਨ, ਗੁਰਮੁਖੋ ਜਲ ਦੇ ਨਾਲ ਭਰ ਆਏ ਹਨ।
ਜਾਓ ਪੁੱਤਰ ਆਏ ਸਿਆਸ ਕਰੇ।
ਤੇ ਉਸ ਵੇਲੇ ਫਿਰ ਆਪਣੇ ਸਪੁੱਤਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿਹਾ ਕਿ ਜਾਓ ਸਪੁੱਤਰ ਜੀ, ਜਿਵੇਂ ਆਪ ਜੀ ਦੇ ਪਿਤਾ ਤੇ ਆਪ ਜੀ ਦੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਨਾ, ਉਹਨਾਂ ਦੀ ਆਗਿਆ ਦੇ ਅਨੁਸਾਰ ਜਾਣਾ ਕਰੋ।
ਸਤਿ ਸਿੱਖ ਮਾਤ ਕੀ ਮਾਨੇ।
ਬੜੇ ਆਦਰ ਤੇ ਸਤਿਕਾਰ ਦੇ ਨਾਲ, ਕਿਉਂਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸੁਭਾਅ ਬਹੁਤ ਜ਼ਿਆਦਾ ਸੁਚੀਤ, ਸੁਭ ਗੁਣਾਂ ਦੇ ਸਹਿਤ ਬੜੇ ਆਦਰ ਤੇ ਸਤਿਕਾਰ ਦੇ ਨਾਲ ਆਪਣੀ ਮਾਤਾ ਜੀ ਦੇ ਸਾਰੇ ਬਚਨਾਂ ਨੂੰ ਮੰਨਣਾ ਕੀਤਾ ਹੈ।
ਇਸ ਨਮਰ ਕਰ ਬੰਧਨ ਠਾਨੇ।
ਇਸ ਨਵਾ ਕਰਕੇ ਆਪਣੀ ਮਾਤਾ ਦੇ ਚਰਨਾਂ ਦੇ ਉੱਤੇ ਬੜੇ ਪ੍ਰੇਮ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਨਮਸਕਾਰ ਕੀਤੇ ਹੈ।
ਵਿਦਾ ਹੋਈ ਜਨਨੀ ਜਨਨੀ ਤੇ ਨਿਕਸੇ।
ਤੇ ਉਸ ਵੇਲੇ ਫਿਰ ਵਿਦਾ ਕਰਕੇ ਨਮਸਕਾਰ ਕਰਕੇ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਿਰ ਘਰ ਤੋਂ ਬਾਹਰ ਨਿਕਲੇ ਹਨ।
ਕਮਲ ਪੱਤਰ ਸੇ ਲੋਚਨ ਵਿਕਸੇ।
ਤੇ ਜਿਨ੍ਹਾਂ ਦੇ ਨੇਤਰ ਸਤਿਗੁਰਾਂ ਦੇ ਕੈਸੇ ਨੇ, ਕਮਲ ਸਰੀਖੇ ਨੇਤਰ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਵਿਕਸੇ। ਗੁਰਮੁਖ ਪਿਆਰਿਓ, ਖੁਸ਼ੀਆਂ ਦੇਣ ਵਾਲੇ, ਕਢਾਓ ਮਾਤਰ ਹਿਰਦਿਆਂ ਨੂੰ ਖੇਡ ਦੇਣ ਵਾਲੇ, ਸਿੱਖਾਂ ਦੇ ਹਿਰਦਿਆਂ ਨੂੰ ਵੀ ਖੇਡ ਦੇਣ ਵਾਲੇ ਹੈ, ਇਸੇ ਪ੍ਰਕਾਰ ਪ੍ਰਕਾਸ਼ ਕਰ ਦੇਣ ਵਾਲੇ। ਸਤਿਗੁਰਾਂ ਦੇ ਨੇਤਰ ਕੈਸੇ ਨੇ, ਗੁਰੂ ਮਹਾਰਾਜ ਸਾਹਿਬ ਜੀ ਦੇ ਨੇਤਰ ਐਸੇ ਨੇ ਜਿਸ ਸਿੱਖ ਤੇ ਪੈਂਦੇ ਨੇ ਹਿਰਦੇ ਵਿੱਚ ਖੜਾ ਕਰ ਦੇਣਾ, ਕਾਹਦਾ ਗਿਆਨ ਦਾ, ਅਗਿਆਨ ਨੂੰ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣਾ, ਐਸੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕਮਲ ਸਰੀਖੇ ਨੇਤਰ ਹਨ।
ਗੌਰ ਪਿਤਾ ਕੋ ਕਰਕੇ ਨਮੋ।
ਤੇ ਉਸ ਤੋਂ ਉਪਰੰਤ ਫੇਰ ਜਾ ਕਰਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਨਮਸਕਾਰ ਕੀਤੀ ਹੈ।
ਬਹੁ ਸੰਗ ਚਲੇ ਤੇ ਸਮੋ।
ਤੇ ਉਸ ਵੇਲੇ ਫਿਰ ਆਪਣੇ ਤਾਇਆ ਜੀ ਦੇ ਨਾਲ, ਬਾਬਾ ਸਹਾਰੀ ਮਾਲ ਜੀ ਦੇ ਨਾਲ ਚੱਲ ਪਏ ਹਨ।
ਦੋਨੋ ਪ੍ਰਾਤਨ ਕੋ ਕਰ ਬੰਧਨ।
ਉਪਰੰਤ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਦੋਵਾਂ ਭਰਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ, ਬਾਬਾ ਪਿਰਕੀ ਚੰਦ ਜੀ ਦਾ ਅਤੇ ਬਾਬਾ ਮਹਾਂਦੇਵ ਜੀ ਦਾ ਸਤਿਕਾਰ ਕਰਦਿਆਂ ਹੋਇਆਂ, ਆਪਣੇ ਆਪ ਨੂੰ ਛੋਟਿਆਂ ਜਾਣਦਿਆਂ ਹੋਇਆਂ ਤੇ ਜਾ ਕਰਕੇ ਉਹਨਾਂ ਨੂੰ ਵੀ ਨਮਸਕਾਰ ਕੀਤੇ ਹੈ।
ਚਲੇ ਸਕਟ ਆਰੂੜ ਸੁਛੰਦਨ।
ਤੇ ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਗੱਡੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਬਾਬਾ ਸਹਾਰੀ ਮੱਲ ਜੀ ਆਏ ਹਨ, ਉਸ ਦੇ ਉੱਤੇ ਚੜ ਕਰਕੇ ਚੱਲ ਪਏ ਨੇ।
ਤਾਂ ਮਗ ਸਮੇ ਸਮੇ ਕਰ ਸ਼ੂਰਾ।
ਇਸੇ ਪ੍ਰਕਾਰ ਹੀ ਅੰਮ੍ਰਿਤਸਰ ਤੋਂ ਲੈ ਕਰਕੇ ਲਾਹੌਰ ਨੂੰ ਜਿੰਨਾ ਰਸਤਾ ਹੈ ਨਾ, ਸਾਰੇ ਰਸਤੇ ਨੂੰ ਹੌਲੀ ਹੌਲੀ ਚਲਦਿਆਂ ਹੋਇਆ ਛੱਡ ਦਿੱਤਾ ਹੈ।
ਜਾਏ ਪ੍ਰਵੇਸ਼ੇ ਪੁਰੀ ਲਾਹੌਰ।
ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਪਣੇ ਤਾਇਆ ਜੀ ਦੇ ਨਾਲ, ਬਾਬਾ ਸਹਾਰੀ ਮਾਲ ਜੀ ਦੇ ਨਾਲ ਗੁਰਮੁਖ ਪਿਆਰਿਓ ਜਾ ਕਰਕੇ ਲਾਹੌਰ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋਏ ਹਨ।
ਰਜੂ ਵਿਆਹ ਸਤਿਗੁਰ ਸੰਹਾਰੇ।
ਉਸ ਵੇਲੇ ਬਾਬਾ ਸਹਾਰੀ ਮਾਲ ਜੀ ਨੇ ਆਪਣੇ ਸਪੁੱਤਰ ਦਾ ਵਿਆਹ ਜਿਹੜਾ ਬੜੇ ਆਨੰਦ ਦੇ ਸਹਿਤ ਰਚਨਾ ਕੀਤਾ ਹੈ।
ਸ੍ਰੀ ਅਰਜਨ ਮਹਿਲ ਨਰ ਕੁਲ ਸਾਰੇ।
ਤੇ ਉਸ ਵੇਲੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਆਪਣੀ ਕੁਲ ਸੋਢੀਆਂ ਦੀ ਕੁਲ ਦੇ ਸਾਰੇ ਲੋਕਾਂ ਦੇ ਨਾਲ ਜਾ ਕਰਕੇ ਮਿਲੇ ਹਨ।
ਜਥਾ ਯੁਗ ਸਭ ਕੋ
ਭਾਵ ਜਥਾ ਯੋਗ, ਜਿਸ ਤਰੀਕੇ ਦੇ ਨਾਲ ਜਿਸ ਜਿਸ ਨੇ ਵੀ ਜਿਸ ਤਰ੍ਹਾਂ ਦੇ ਬਚਨ ਕੀਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ, ਤੇ ਤਾਂ ਹੀ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਨੇ ਉਹ ਜੇ ਬਚਨਾਂ ਦੇ ਉੱਤਰ ਦੇ ਕਰਕੇ ਉਹਨਾਂ ਦੇ ਸ਼ੰਕੇ ਵੀ ਨਿਵਰਤ ਕੀਤੇ, ਗਿਆਨ ਵੀ ਬਖਸ਼ਿਆ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੀਆਂ ਹਨ।
ਗਏ ਬਰਾਤ ਸੰਗ ਸੁਖ ਪਾਇਆ।
ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਬਰਾਤ ਦੇ ਵਿੱਚ ਗਏ, ਜਿਸ ਤਰ੍ਹਾਂ ਬਾਬਾ ਸਾਰੀ ਮੱਲ ਜੀ ਦੇ ਸਪੁੱਤਰ ਦੀ ਸ਼ਾਦੀ ਹੈ, ਜਦੋਂ ਬਰਾਤ ਚੜੀ ਤੇ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਰਾਤ ਦੇ ਨਾਲ ਗਏ ਹਨ ਤੇ ਬੜਾ ਸੁੱਖ ਪ੍ਰਾਪਤ ਕੀਤਾ ਹੈ।
ਜਬ ਲਗ ਤਿਨ ਕੀ ਕਾਰਜ ਭਇਓ।
ਤੇ ਜਿੰਨਾ ਤੱਕ ਬਾਬਾ ਸਹਾਰੀ ਮੱਲ ਜੀ ਦੇ ਘਰ ਦੇ ਵਿੱਚ ਵਿਆਹ ਦਾ ਕਾਰਜ ਚੱਲਿਆ ਹੈ,
ਤਬ ਤੱਕ ਬਾਸ ਤਿਨੋ ਕੀ ਕਹਿਓ।
ਤੇ ਉਹਨਾਂ ਤੱਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਸਹਾਰੀ ਮੱਲ ਜੀ ਦੇ ਘਰ ਦੇ ਵਿੱਚ ਵਾਸਾ ਕੀਤਾ ਹੈ।
ਉਹਨੇ ਆਪਣੀ ਧਰਮਸ਼ਾਲਾ ਥਿਰੇ।
ਉਪਰੰਤ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਨ, ਇੱਕ ਮਹੀਨਾ ਇਹਨਾਂ ਦੇ ਘਰ ਦੇ ਵਿੱਚ ਰਹਿਣਾ, ਉਪਰੰਤ ਆਪਣੀ ਧਰਮਸ਼ਾਲਾ ਦੇ ਵਿੱਚ ਆਣ ਕਰਕੇ ਬੈਠਣਾ ਹੈ। ਉਪਰੰਤ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸੇ ਪ੍ਰਕਾਰ ਹੀ ਥੋੜਾ ਸਮਾਂ ਬਾਬਾ ਸਾਰੀ ਮੱਲ ਜੀ ਦੇ ਘਰ ਦੇ ਵਿੱਚ ਰਹੇ, ਫਿਰ ਵਾਪਸ ਆਣ ਕਰਕੇ ਆਪਣੀ ਧਰਮਸ਼ਾਲਾ ਦੇ ਵਿੱਚ ਬੈਠ ਗਏ ਹਨ।
ਸਭ ਸੰਗਤ ਸਿੱਖ ਆਨੰਦ ਭਰੇ,
ਭਾਵ ਸਾਰੀਆਂ ਸੰਗਤਾਂ ਸਿੱਖ ਹੁਣ ਆਉਂਦੀਆਂ ਨੇ ਧਰਮਸ਼ਾਲਾ ਦੇ ਵਿੱਚ। ਸਤ ਸੰਗਤ ਆਉਂਦੀ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਸਿੱਖਾਂ ਦੇ ਤਾਂ ਬੇਅੰਤ ਹੀ ਗਿਆਨ ਬਖਸ਼ ਰਹੇ ਹਨ।
ਕਰਤ ਪ੍ਰਤੀਖਣ ਪੱਤਰੇ ਪੈਤਕੇ,
ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿੱਥੇ ਗੁਰਮੁਖ ਪਿਆਰੇ ਉਹ ਸੰਗਤਾਂ ਦੇ ਤਾਂ ਆਨੰਦ ਦੇ ਰਹੇ ਹੈ ਨਾ, ਉੱਥੇ ਹੀ ਹੁਣ ਹਿਰਦੇ ਦੇ ਵਿੱਚ ਇੱਕ ਉਤਸ਼ਾਹ ਤੇ ਇੱਕ ਲਿਵ ਲੱਗੀ ਹੈ। ਕਾਹਦੀ? ਕਿ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਚਿੱਠੀ ਲਿਖ ਕਰਕੇ ਭੇਜਣ ਤੇ ਛੇਤੀ ਦੇ ਨਾਲ ਉਹ ਮੈਨੂੰ ਚਿੱਠੀ ਮਿਲੇ ਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਜਾ ਕਰਕੇ ਦਰਸ਼ਨ ਕਰ ਲਵਾਂ।
ਪਗ ਪੰਕਜ ਮੈਂ ਪ੍ਰੀਤੀ ਚਿੱਤ ਕੇ,
ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੀਤੀ ਲੱਗੀ ਹੈ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਿੱਤ ਦੀ। ਇਸ ਕਰਕੇ ਗੁਰਮੁਖ ਪਿਆਰੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲ ਹਨ ਤੇ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਚਰਨ ਕਮਲਾਂ ਦੇ ਨਾਲ ਜਿੱਦਾਂ ਭੌਰੇ ਦੀ ਪ੍ਰੀਤੀ ਜਿਹੜੀ ਕਮਲ ਦੇ ਨਾਲ ਹੁੰਦੀਆਂ ਨੇ ਸੁਗੰਧੀ ਲੈਂਦਾ ਜਾ ਕਰਕੇ, ਇਸੇ ਪ੍ਰਕਾਰ ਹੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪ੍ਰੀਤੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਲੱਗੀ ਹੈ।
ਨਿਸਵਾਸਰ ਸਿਮਰਤ ਹੀ ਬੀਤੇ,
ਤੇ ਨਿਸਵਾਸਰ ਦਿਨ ਰਾਤ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸਿਮਰਦਿਆਂ ਹੋਇਆ ਬਤੀਤ ਹੁੰਦੇ ਹਨ।
ਸੁਜਾਸੋ ਚਾਰਤ ਸੰਗਤ ਸੀਤੇ,
ਇਸੇ ਪ੍ਰਕਾਰ ਹੀ ਜਦੋਂ ਹੁਣ ਸੰਗਤ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬੈਠਦੇ ਆ, ਹੁਣ ਸੰਗਤ ਦੇ ਵਿੱਚ ਬੈਠਿਆਂ ਵੀ ਸਭ ਤੋਂ ਜ਼ਿਆਦਾ ਜਸ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਕਰਦੇ ਹਨ।
ਪ੍ਰੇਮ ਪ੍ਰਵਾਹ ਵਰਦ ਤੂੰ ਜਾਏ,
ਇਸੇ ਪ੍ਰਕਾਰ ਹੀ ਹੁਣ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਗੁਰਮੁਖ ਪਿਆਰਿਓ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਜਿਹੜਾ ਪ੍ਰੇਮ ਦਾ ਪ੍ਰਵਾਹ ਹੈ ਨਾ, ਬਹੁਤ ਜ਼ਿਆਦਾ ਵੱਧ ਰਿਹਾ ਹੈ।
ਦਰਸ਼ਨ ਕਰ ਵੀ ਕੂਆ ਕੁਲਾਏ,
ਤੇ ਹੁਣ ਗੁਰਮੁਖ ਪਿਆਰਿਓ ਦਰਸ਼ਨ ਕਰਨ ਵਾਸਤੇ ਹੁਣ ਬਹੁਤਾ ਜ਼ਿਆਦਾ ਵਿਆਕੁਲ ਹੁੰਦੇ ਨੇ ਕਿ ਕਿਸੇ ਵੇਲੇ ਵੀ ਮੈਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣਾ ਕਰਨ।
ਖਾਣ ਪਾਣ ਸੁਖ ਸੇਵਨ ਕਰਬੋ,
ਤੇ ਜਿਸ ਤਰੀਕੇ ਦੇ ਨਾਲ ਜਿਹੜੇ ਸੁਖ ਦੇ ਸਹਿਤ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਖਾਣਾ ਪੀਣਾ ਕਰਦੇ ਹਨ।
ਸਨੇ ਸਨੇ ਇਨਕੂ ਪਰ ਹਰਬੋ,
ਹੁਣ ਹੌਲੀ ਹੌਲੀ ਜਿਹੜੇ ਸੌਂਦੇ ਨੇ ਖਾਂਦੇ ਪੀਂਦੇ ਨੇ ਹੌਲੀ ਹੌਲੀ ਸਾਰਾ ਕੁਛ ਦੂਰ ਕਰੀ ਜਾ ਰਹੇ ਨੇ।
ਸਤਿਗੁਰ ਪਿਤਾ ਸੁਸ਼ੀਲ ਵਿਸਾਲ,
ਜਿੱਧਰ ਸਤਿਗੁਰੂ ਰਾਮਦਾਸ ਮਹਾਰਾਜ ਜੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਹਨ, ਜਿਹੜੇ ਬਹੁਤ ਹੀ ਜ਼ਿਆਦਾ ਸੁਸ਼ੀਲ ਹਨ, ਤ੍ਰਿਟ ਸੁਭਾਅ ਵਾਲੇ ਹਨ,
ਕਰੈ ਸਰਾਹਨ ਸਭ ਹੀ ਕਾਲ,
ਗੁਰਮੁਖ ਪਿਆਰਿਓ ਹਰ ਸਮੇਂ ਹੀ ਜਿਸ ਤਰੀਕੇ ਦੇ ਨਾਲ ਐਸੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹਰ ਸਮੇਂ ਹੀ ਸਲਾਹੀ ਜਾ ਰਹੇ ਨੇ, ਹਰ ਸਮੇਂ ਚੇਤੇ ਕਰਦੇ ਹਨ।
ਬੀਤ ਗਈ ਐਮ ਕਿਤਕ ਮਹੀਨੇ,
ਇਸੇ ਪ੍ਰਕਾਰ ਹੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰਦਿਆਂ ਹੋਇਆ ਕਿੰਨੇ ਮਹੀਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਲਾਹੌਰ ਦੇ ਵਿੱਚ ਬਤੀਤ ਹੋ ਗਏ ਹਨ।
ਕਰਤ ਪ੍ਰਤੀਖਣ ਪ੍ਰੇਮ ਪ੍ਰਵੀਨੇ,
ਤੇ ਪ੍ਰਤੀਕਸ਼ਾ ਕਰੀ ਜਾ ਰਹੇ ਨੇ, ਬਹੁਤ ਹੀ ਜ਼ਿਆਦਾ ਪ੍ਰਤੀਸ਼ਾ ਕਰ ਰਹੇ ਨੇ ਪ੍ਰੇਮ ਦੇ ਵਿੱਚ। ਗੁਰਮੁਖ ਪਿਆਰਿਓ ਭਿੱਜੇ ਹੋਏ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਕਿਹਨਾਂ ਦੀ ਪ੍ਰਤੀਸ਼ਾ ਕਰ ਰਹੇ ਨੇ? ਪਰਵੀਨੇ ਅੰਤਰਜਾਮੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ, ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕਿਸ ਵੇਲੇ ਪ੍ਰਾਪਤ ਹੋਣੇ ਹਨ।
ਰਾਮਦਾਸ ਸ੍ਰੀ ਸਤਿਗੁਰ ਪਿਤਾ,
ਇੱਧਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਿਤਾ ਜੀ ਹਨ।
ਇਨਹੋ ਨਾ ਸਿਮਰਿਓ ਪਰਖਨ ਹਿਤਾ,
ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਕਦੇ ਵੀ ਚੇਤੇ ਨਹੀਂ ਕੀਤਾ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਖ ਰਹੇ ਹਨ।
ਪ੍ਰਤਿਆ ਰਹਿ ਪਾਸ ਨਿਸ ਦਿਨ ਮੈਂ,
ਇਸੇ ਪ੍ਰਕਾਰ ਦਿਨ ਰਾਤ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਾਬਾ ਪਿਰਤੀ ਚਾਂਦ ਜੀ ਰਹਿੰਦੇ ਹਨ।
ਜਾਣੇ ਬੜੋ ਆਪ ਕੋ ਮਨ ਮੈਂ,
ਇਸੇ ਪ੍ਰਕਾਰ ਹੀ ਬਾਬਾ ਪਿਰਤੀ ਚਾਂਦ ਜੀ ਆਪਣੇ ਆਪ ਨੂੰ ਮਨ ਦੇ ਵਿੱਚ ਬਹੁਤ ਵੱਡਾ ਜਾਣਦੇ ਨੇ ਕਿ ਮੈਂ ਬਹੁਤ ਵੱਡਾ ਹਾਂ, ਇੱਕ ਤੇ ਮੈਂ ਘਰ ਦੇ ਵਿੱਚੋਂ ਵੱਡਾ, ਇਸੇ ਪ੍ਰਕਾਰ ਕਿ ਸਾਰੀ ਸੰਗਤ ਦੀ ਸੇਵਾ ਕਰਦਾ ਹਾਂ, ਧਨ ਮੈਂ ਸਾਂਭਦਾ, ਇਸ ਕਰਕੇ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਵਿੱਚ ਹੀ ਆਪਣੇ ਆਪ ਨੂੰ ਵੱਡਾ ਜਾਣਦੇ ਹਨ।
ਇਸ ਪਾਤਸ਼ਾਹ ਮੈਂ ਲੈ ਗੁਰਗੱਦੀ।
ਫਿਰ ਮਨ ਦੇ ਵਿੱਚ ਇੱਕ ਹੋਰ ਭਰਮ ਪਿਆ ਹੋਇਆ ਕਿ ਪਿਤਾ ਜੀ ਦੇ ਪਿੱਛੋਂ ਜਿਹੜੀ ਗੁਰਤਾ ਗੱਦੀ ਹੈ ਨਾ, ਇਹ ਗੁਰਤਾ ਗੱਦੀ ਮੈਨੂੰ ਹੀ ਪ੍ਰਾਪਤ ਹੋਣੀ ਹੈ।
ਕਰੂੰ ਸਦਾ ਮਨ ਭਾਵ ਦੀ ਸ਼ਾਦੀ।
ਇਸੇ ਪ੍ਰਕਾਰ ਹੁਣ ਮਨ ਦੇ ਵਿੱਚ ਵਿਚਾਰਾਂ ਕਰਦੇ ਹੋਏ ਕਿ ਇਸੇ ਤਰੀਕੇ ਦੇ ਨਾਲ ਮੈਂ ਉਸ ਤੋਂ ਉਪਰੰਤ ਜਦੋਂ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਗਈ, ਮੈਂ ਆਪਣੇ ਮਨ ਭਾਉਂਦੇ ਅਨੁਸਾਰ ਹੀ ਖੁਸ਼ੀਆਂ ਕਰਨਾ ਕਰਾਂਗਾ।
ਅਮਰੀ ਘਰ ਮੈਂ ਸਭ ਵਡਿਆਈ।
ਤੇ ਉਸ ਵੇਲੇ ਫਿਰ ਵਿਚਾਰਾਂ ਕਰਦੇ ਨੇ ਆਪਣੇ ਮਨ ਦੇ ਵਿੱਚ ਕਿ ਸਾਡੇ ਘਰ ਦੇ ਵਿੱਚ ਹੀ ਸਭ ਕੁਛ ਤਰੀਕੇ ਦੇ ਨਾਲ ਵਡਿਆਈ ਪ੍ਰਾਪਤ ਹੈ।
ਲੋਕ ਹਜ਼ਾਰੋਂ ਪਰਤੀ ਪਾਈ।
ਇਸੇ ਪ੍ਰਕਾਰ ਹਜ਼ਾਰਾਂ ਜਿਹੜੇ ਲੋਕ ਹਨ ਉਹ ਆਣ ਕਰਕੇ ਜਦੋਂ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਹਜ਼ਾਰਾਂ ਲੋਕ ਮੈਨੂੰ ਆਣ ਕਰਕੇ ਨਮਸਕਾਰਾਂ ਕਰਨਗੇ।
ਸਰਬਸ ਪਾਵਤ ਨਿਤ ਪ੍ਰਤ ਪਿਆਰੇ।
ਗੁਰਮੁਖੋ, ਇਸੇ ਪ੍ਰਕਾਰ ਹੀ ਜਿਹੜੀਆਂ ਸੰਗਤਾਂ ਭੇਟਾਵਾਂ ਲੈ ਕਰਕੇ ਆਉਂਦੀਆਂ ਨਾ, ਜਿਹੜਾ ਧੰਨ ਆ ਰਿਹਾ ਗੁਰੂ ਘਰ ਦੇ ਵਿੱਚ, ਨਿਤਾ ਪ੍ਰਤੀ ਹੀ ਬਾਬਾ ਪਿਰਥੀ ਚੰਦ ਜੀ ਨਿਆਰਾ ਕਰਕੇ ਅਲੱਗ ਕਰਕੇ ਧਨ ਨੂੰ ਛਪਾਉਂਦੇ ਹਨ।
ਸਰਬ ਰੀਤ ਤੇ ਔਰ ਹੰਕਾਰ।
ਇਸੇ ਪ੍ਰਕਾਰ ਹੀ ਸਾਰੀ ਰੀਤੀ ਦੇ ਅਨੁਸਾਰ ਆਪਣੇ ਹਿਰਦੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਤਾ ਜ਼ਿਆਦਾ ਹੰਕਾਰ ਧਾਰਨ ਕੀਤਾ ਹੈ,
ਉਹ ਕੋ ਮਨ ਹੈ ਪਿਤ ਕੀ ਬਾਤ।
ਪਰ ਕਦੇ ਕਦਾਈ ਕਦੇ ਕਦੇ ਜਾ ਕਰਕੇ ਬਾਬਾ ਪਿਰਥੀ ਚੰਦ ਜੀ ਸਤਿਗੁਰੂ ਰਾਮਦਾਸ ਮਹਾਰਾਜ ਦੇ ਕਿਸੇ ਹੀ ਵਚਨ ਨੂੰ ਜਾ ਕਰਕੇ ਮੰਨਦੇ ਹਨ,
ਨਹੀਂ ਤਾਂ ਉੱਤਰ ਦੀ ਤਰਸਾਤ।
ਨਹੀਂ ਤੇ ਉੱਤਰ ਦਿੰਦੇ ਨੇ। ਕਿਵੇਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਉੱਤਰ ਦਿੰਦੇ ਆ? ਜਿਸ ਤਰੀਕੇ ਦੇ ਨਾਲ ਰਸਾਤ ਕਹਿੰਦੇ ਕ੍ਰੋਧ ਦੇ ਸਹਿਤ ਹੋ ਕਰਕੇ ਗੁੱਸੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉੱਤਰ ਦਿੰਦੇ ਹਨ,
ਇਸ ਤੰਤਰ ਕਰੇ ਵਿਵਹਾਰ।
ਆਪਣੇ ਆਪ ਨੂੰ ਸੁਤੰਤਰ ਜਾਣ ਕਰਕੇ, ਅਲੱਗ ਜਾਣ ਕਰਕੇ ਤੇ ਸਾਰੇ ਕਾਰ ਵਿਹਾਰ ਕਰਦੇ ਹਨ।
ਬਹੁਤ ਲੋਕ ਜਿਸ ਕਰਤ ਜੁਹਾਰ।
ਜਿੰਨੇ ਹੀ ਲੋਕ ਬਹੁਤੇ ਜ਼ਿਆਦੇ ਜਿਹੜੇ ਆਉਂਦੇ ਨੇ, ਹੋਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਉਹ ਵੀ ਆਣ ਕਰਕੇ ਹੁਣ ਬਾਬਾ ਪਿਰਥੀ ਚੰਦ ਜੀ ਨੂੰ ਨਮਸਕਾਰਾਂ ਕਰਦੇ ਨੇ।
ਜਿਤੇ ਮਸੰਦ ਗੁਰੂ ਅਗਵਾਏ।
ਜਿੰਨੇ ਕੀ ਮਸੰਦ ਜੋ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹਨ,
ਪ੍ਰਤੀਏ ਅਨੁਸਾਰ ਰਹਾਏ।
ਉਹ ਸਾਰੇ ਦੇ ਸਾਰੇ ਜਿਹੜੇ ਮਸੰਦ ਹਨ ਗੁਰਮੁਖ ਪਿਆਰੇ, ਉਹ ਸਾਰੇ ਹੀ ਆਪਣੇ ਅਨੁਸਾਰ ਬਾਬਾ ਪਿਰਥੀ ਚੰਦ ਜੀ ਨੇ ਮਸੰਦਾਂ ਨੂੰ ਕੀਤਾ ਹੈ।
ਕਿਤੇ ਮਸੰਦ ਆਪ ਹੀ ਕਰੇ।
ਹੁਣ ਕਿੰਨੇ ਕੀ ਮਸੰਦ ਬਾਬਾ ਪਿਰਥੀ ਚੰਦ ਜੀ ਨੇ ਆਪ ਹੀ ਬਣਾਏ ਹੋਏ ਨੇ, ਭਾਵ ਉਹਨਾਂ ਨੂੰ ਸਿੱਖਿਆ ਦਿੱਤੀ ਹੈ।
ਸੰਗਤ ਤੇ ਅੰਨ ਧਨ ਧਰੇ।
ਭਾਵ ਜਿਹੜੇ ਸੰਗਤ ਦੇ ਪਾਸੋਂ ਧਨ ਲਿਆਉਂਦੇ ਨੇ, ਲਿਆਣ ਕਰਕੇ ਧਨ ਨੂੰ ਬਾਬਾ ਪਿਰਥੀ ਚੰਦ ਜੀ ਨੂੰ ਦਿੰਦੇ ਹਨ।
ਸਤਿਗੁਰ ਅਤਿਸ਼ੀਲ ਜਾਨ ਊਟਾ।
ਗੁਰਮੁਖੋ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਤਿ ਸੁਸ਼ੀਲ ਸੁਭਾਅ ਦੇ ਤੇ ਜਾਨ ਜਿਹੜੇ ਜਗਿਆਸੂ ਹਨ, ਜਿਹੜੇ ਦਾਸ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ, ਗੁਰੂ ਸਾਹਿਬ ਜੀ ਉਹਨਾਂ ਦੀ ਓਟ ਹਨ, ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਦਾਸਾਂ ਦੇ ਆਸਰਾ ਸਰੂਪ ਹਨ।
ਤੇ
ਸਾਰੀ ਸੰਗਤ ਨੇ ਵੈਸੇ ਵੀ ਜਾਣ ਲਿਆ ਜਿਸ ਤਰੀਕੇ ਦੇ ਨਾਲ ਬਾਬਾ ਪਿਰਥੀ ਚੰਦ ਜੀ ਦੇ ਸੁਭਾਅ ਨੂੰ, ਕਿ ਇਹਨਾਂ ਦਾ ਸੁਭਾਅ ਬਹੁਤ ਜ਼ਿਆਦਾ ਖੋਟਾ ਹੈ।
ਨਹੀਂ ਹਟਾਵੇ ਤੂਸ਼ਣ ਰਹੇ।
ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਜਾਣਿਆ ਕਿ ਪਿਰਥੀ ਚੰਦ ਦਾ ਜਿਹੜਾ ਸੁਭਾਅ ਹੈ ਨਾ, ਖੋਟਾ ਹੈ। ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਦੇ ਵੀ ਕੁਛ ਨੂੰ ਕਹਿੰਦੇ ਨਹੀਂ, ਨਾ ਹੀ ਕਿਸੇ ਕੰਮ ਤੋਂ ਰੋਕਦੇ ਹਨ।
ਜੀ ਮੁਕਤੀ ਸ਼ੁਭ ਨਹਿ ਤਿਸ ਕਹੇ।
ਪਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਕਦੇ ਵੀ ਬਾਬਾ ਪਿਰਥੀ ਚੰਦ ਜੀ ਨੂੰ ਚੰਗਾ ਨਹੀਂ ਕਹਿੰਦੇ ਨੇ।
ਗੁਰਤਾ ਉਚਿਤ ਪਛਾਣੇ ਨਹੀਂ।
ਸਤਿਗੁਰਾਂ ਨੇ ਗੁਰਮੁਖੋਂ ਜਾਣ ਲਿਆ, ਪਰਖ ਵੀ ਕੀਤੀ ਤੇ ਚੰਗੇ ਤਰੀਕੇ ਦੇ ਨਾਲ ਪਿਰਥੀ ਚੰਦ ਦੇ ਤਾਂ ਜਾਣ ਵੀ ਲਿਆ ਕਿ ਗੁਰਤਾ ਗੱਦੀ ਦੇ ਉਚਿਤ ਨਹੀਂ ਹਨ।
ਜਲ ਸਮ ਟਿਕੈ ਨੰਮਰ ਥਲ ਮਾਹੀ।
ਤੇ ਜਿਸ ਤਰੀਕੇ ਦੇ ਨਾਲ ਜਿਹੜਾ ਜਲ ਹੁੰਦਾ ਨਾ, ਜਲ ਕਦੇ ਵੀ ਵੇਖਿਓ, ਜਲ ਹਮੇਸ਼ਾ ਹੀ ਜਾ ਕਰਕੇ ਨੀਵੀ ਜਗ੍ਹਾ ਦੇ ਵਿੱਚ ਟਿਕਦਾ ਹੈ।
ਇਸ ਕੀ ਔਰ ਹੰਕਾਰ ਵਡੇਰਾ।
ਇਸੇ ਪ੍ਰਕਾਰ ਸਤਿਗੁਰਾਂ ਨੇ ਜਾਣ ਲਿਆ ਕਿ ਇਹਦੇ ਹਿਰਦੇ ਵਿੱਚ ਤੇ ਹੰਕਾਰ ਬਹੁਤ ਜ਼ਿਆਦਾ ਹੈ, ਕਿਹਦੇ ਨਾਲ ਹੰਕਾਰ ਹੈ, ਜਿਸ ਤਰੀਕੇ ਦੇ ਨਾਲ ਬਖਸ਼ਿਸ਼ ਕਰਦੇ ਹਨ।
ਜਿਮ ਟਿੱਬਾ ਕਿਤ ਹੋ ਤੋ ਚੇਰਾ।
ਕਿਵੇਂ ਹੰਕਾਰ ਹੈ ਪਿਰਥੀ ਚੰਦ ਦੇ ਮਨ ਦੇ ਵਿੱਚ ਤੇ ਹਿਰਦੇ ਵਿੱਚ, ਜਿਸ ਤਰ੍ਹਾਂ ਕੋਈ ਉੱਚਾ ਰੇਤ ਦਾ ਟਿੱਬਾ ਹੋਵੇ ਨਾ, ਇਸ ਪ੍ਰਕਾਰ ਇੰਨਾ ਜ਼ਿਆਦਾ ਹੰਕਾਰ ਪਿਰਥੀ ਚੰਦ ਦੇ ਦੇ ਅੰਦਰ ਹੈ। ਇਸ ਕਰਕੇ ਗੁਰਮੁਖ ਪਿਆਰਿਓ ਜਿਹੜਾ ਜਲ ਹੁੰਦਾ, ਜਲ ਹਮੇਸ਼ਾ ਹੀ ਜਾ ਕਰਕੇ ਨੀਵੀਂ ਜਗ੍ਹਾ ਦੇ ਵਿੱਚ ਟਿਕਦਾ ਹੈ।
ਉਦਾਸ
ਇਸ ਕਰਕੇ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਿਰਤੀ ਚੰਦ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ, ਇਸ ਤੋਂ ਆਪਣੀ ਬਿਰਤੀ ਹਮੇਸ਼ਾ ਹੀ ਪਾਸੇ ਕਰਕੇ ਰੱਖਦੇ ਹਨ।
ਗੁਰ ਮਹਿਮਾਨਾ ਲਖ ਰਹਿ ਪਾਸ,
ਤੇ ਬਿਰਤੀ ਚੰਦ ਦੇ ਭਾਗ ਕਿੰਨੇ ਮਾੜੇ ਹਨ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਰਹਿੰਦਾ, ਗੁਰੂ ਸਾਹਿਬ ਦੇ ਪਾਸ ਤਾਂ ਰਹਿੰਦਾ, ਪਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ ਨਾ, ਉਸ ਨੂੰ ਅਜੇ ਤੱਕ ਜਾਣ ਹੀ ਨਹੀਂ ਸਕਿਆ ਹੈ।
ਜਿਮ ਤੀਰਥ ਕੇ ਨਿਕਟ ਰਹੰਤਾ,
ਗੁਰਮੁਖੋ ਜਿਸ ਤਰ੍ਹਾਂ ਕੋਈ ਜੀਵ ਜਿਦਾਂ ਤੀਰਥ ਦੇ ਲਾਗੇ ਰਹਿੰਦਾ ਹੋਵੇ,
ਅੰਤੇ ਮਹਿਮਾ ਕਹਿ ਗੁਰਬੰਤਾ,
ਤੇ ਮਨ ਦੇ ਵਿੱਚ ਇਹ ਜਾਣਦਾ ਹੋਵੇ ਕਿ ਜਿਹੜਾ ਤੀਰਥ ਹੈ ਨਾ, ਇਹ ਤੀਰਥ ਦੇ ਲੋਕ ਤਾਂ ਆਉਂਦੇ ਹੈ ਕਿਉਂਕਿ ਮੈਂ ਇੱਥੇ ਰਹਿੰਦਾ, ਇਸ ਕਰਕੇ ਆਪਣੇ ਮਨ ਦੇ ਵਿੱਚ ਹੰਕਾਰ ਧਾਰਨ ਕਰਕੇ ਬੈਠਾ ਹੋਵੇ। ਇਸੇ ਪ੍ਰਕਾਰ ਹੀ ਬਿਰਤੀ ਚੰਦ ਦੇ ਅੰਦਰ ਇੱਕ ਗੁਰਮੁਖ ਪਿਆਰਿਓ ਭਰਮ ਪਿਆ ਹੋਇਆ, ਇਸ ਨੂੰ ਇਹ ਹੈ ਕਿ ਮੈਂ ਇੱਥੇ ਬਹੁਤ ਹੀ ਜ਼ਿਆਦਾ ਸੇਵਾ ਸੰਭਾਲ ਕਰਦਾ, ਸੰਗਤਾਂ ਆਉਂਦੀਆਂ ਨੇ, ਮੈਂ ਸਾਰਾ ਕਾਰਜ ਸਾਂਭਦਾ, ਇਸ ਕਰਕੇ ਜੋ ਕਿ ਸਾਰਾ ਕਾਰਜ ਨੂੰ ਮੈਂ ਸਾਂਭਦਾ, ਇੱਥੇ ਇਹੋ ਜਿਹੇ ਮਨ ਦੇ ਵਿੱਚ ਭਰਮ ਨੂੰ ਪਾ ਕਰਕੇ ਬੈਠਾ, ਇਹਨਾਂ ਹੰਕਾਰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਪ੍ਰਿਥੀ ਮਨ ਮਾਨ ਕਨੇਰਾ,
ਇਸ ਪ੍ਰਕਾਰ ਹੀ ਗੁਰਮੁਖ ਪਿਆਰਿਓ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਹੰਕਾਰ ਹੈ।
ਨਹੀਂ ਨੰਬਰਤਾ ਕੋ ਕਰ ਨੀਰਾ,
ਜਿਸ ਬਾਬਾ ਪ੍ਰਿਥੀ ਚੰਦ ਜੀ ਨੇ ਕਹਿੰਦੇ ਆਪਣੇ ਲਾਗੇ ਜਿਹੜੀ ਨਿਮਰਤਾ ਹੈ ਨਾ, ਨਿਮਰਤਾ ਨੂੰ ਲਾਗੇ ਹੀ ਨਹੀਂ ਕੀਤਾ, ਨੇੜੇ ਨਹੀਂ ਕੀਤਾ ਨਿਮਰਤਾ ਦਾ, ਆਪਣੇ ਲਾਗੇ ਨਿਮਰਤਾ ਤੋਂ ਬਹੁਤ ਹੀ ਜ਼ਿਆਦਾ ਦੂਰ ਬੈਠੇ ਹਨ।
ਮਹਾਦੇਵ ਕੋ ਮਸਤ ਸੁਭਾਓ,
ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦੂਸਰੇ ਸਪੁੱਤਰ ਬਾਬਾ ਮਹਾਦੇਵ ਜੀ ਹਨ, ਉਹਨਾਂ ਦਾ ਸੁਭਾਅ ਜਿਹੜਾ ਮਸਤ ਹੈ, ਭਾਵ ਉਹ ਕਦੇ ਵੀ ਕਿਸੇ ਚੀਜ਼ ਦਾ ਫਿਕਰ ਨਹੀਂ ਕਰਦੇ ਹਨ।
ਰਹਿ ਮੌਨ ਧਾਰੂ ਕਹਿ ਨਾ ਕਾਊ,
ਇਸੇ ਪ੍ਰਕਾਰ ਹਮੇਸ਼ਾ ਮੌਨ ਧਾਰ ਕਰਕੇ ਰਹਿੰਦੇ ਨੇ, ਕਿਸੇ ਤਾਈ ਕੁਛ ਵੀ ਕਹਿੰਦੇ ਨਹੀਂ ਨੇ।
ਕਬ ਕਬ ਗੁਰ ਸਮੀਪ ਚੱਲ ਆਵੇ,
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਵੀ ਸ਼ਰਧਾ ਬਹੁਤੀ ਨਹੀਂ ਲਾਉਂਦੇ, ਕਦੇ ਇੱਕ ਤਾਈ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਉਂਦੇ ਹਨ।
ਅਪਰਥਾਨ ਹੀ ਦਿਵਸ ਬਿਤਾਵੇ,
ਤੇ ਹੋਰ ਹੀ ਅਸਥਾਨ ਉੱਤੇ ਜਾ ਕਰਕੇ ਮਸਤ ਸੁਭਾਅ ਅਨੁਸਾਰ ਹੋਰ ਹੀ ਅਸਥਾਨ ਉੱਤੇ ਜਾ ਕਰਕੇ ਸਾਰੀ ਦਿਹਾੜੀ ਜਿਹੜੀ ਗੁਜ਼ਾਰ ਦਿੰਦੇ ਹਨ।
ਰਾਮਦਾਸ ਸਤਿਗੁਰੂ ਪ੍ਰਵੀਨੇ,
ਪਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਪ੍ਰਵੀਨੇ ਅੰਤਰਜਾਮੀ ਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਸਿਆਣੇ ਹਨ, ਅੰਤਰਜਾਮੀ ਨੇ, ਹਰੇਕ ਹਿਰਦਿਆਂ ਦੀ ਜਾਣਨ ਵਾਲੇ ਨੇ।
ਪਰਖਣ ਕੀਨ ਸੋ ਨੰਦਨ ਤੀਨੇ,
ਇਸ ਪ੍ਰਕਾਰ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤਿੰਨੇ ਹੀ ਸਪੁੱਤਰ ਇਸ ਤਰੀਕੇ ਦੇ ਨਾਲ ਪਰਖਣਾ ਕੀਤੇ ਹਨ।
ਸ੍ਰੀ ਅਰਜਨ ਲਵਪੁਰ ਮੈਂ ਰਹੇ,
ਜੋ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜੋ ਸਤਿਗੁਰੂ ਮਹਾਰਾਜ ਸਾਹਿਬ ਦੇ ਕਹਿਣ ਦੇ ਅਨੁਸਾਰ ਲਾਹੌਰ ਗਏ, ਤੇ ਗੁਰਮੁਖ ਉੱਥੇ ਹੀ ਸਤਿਗੁਰੂ ਮਹਾਰਾਜ ਸਾਹਿਬ ਦੇ ਬਚਨ ਨੂੰ ਕਮਾ ਰਹੇ ਨੇ ਤੇ ਉੱਥੇ ਹੀ ਬੈਠੇ ਹਨ।
ਭਾਵਨਾ ਸੰਦੇਸ਼ੂ ਲਿਖ ਪੜ੍ਹ ਕਹਿ,
ਤੇ ਗੁਰਮੁਖੋ ਜਿਸ ਤਰੀਕੇ ਦੇ ਨਾਲ ਉੱਥੇ ਹੀ ਬੈਠੇ ਨੇ ਤੇ ਕਦੇ ਵੀ ਮਨ ਦੇ ਵਿੱਚ ਕੋਈ ਸੰਦੇਸ਼ਾ ਨਹੀਂ, ਤੇ ਨਾ ਹੀ ਗੁਰਮੁਖ ਪਿਆਰਿਓ ਕਦੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਲਿਖ ਕਰਕੇ ਚਿੱਠੀ ਭੇਜੀ ਹੈ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ।
ਜਿਨਕੀ ਔਰੋ ਨਿਤ ਪ੍ਰੇਮ ਪ੍ਰਵਾਹੋ,
ਸਤਿਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੇ ਹਿਰਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਬਹੁਤਾ ਜ਼ਿਆਦਾ ਪ੍ਰੇਮ ਹੈ।
ਭਗਤ ਜਥਾ ਨਾਦੂ ਪਾਵ ਸਮਾਹੋ,
ਹੁਣ ਜਿਸ ਤਰੀਕੇ ਦੇ ਨਾਲ ਜਿਹੜੇ ਦਿਨ ਵੱਧਦੇ ਜਾਂਦੇ ਹਨ, ਦਿਨ ਵੱਧਦੇ ਜਾਂਦੇ ਹੈ ਜਿਸ ਤਰੀਕੇ ਦੇ ਨਾਲ, ਇਸੇ ਪ੍ਰਕਾਰ ਹੀ ਜਿਵੇਂ ਮੀਂਹ ਪੈਂਦਾ ਹੋਵੇ ਨਾ ਮੀਂਹ, ਤੇ ਜਿਹੜਾ ਨਦੀ ਦੇ ਵਿੱਚ ਜਲ ਵੱਧ ਜਾਂਦਾ ਹੈ, ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਹਿਰਦਾ ਹੈ, ਜਿਵੇਂ ਜਿਵੇਂ ਹੁਣ ਦਿਨ ਵਧੀ ਜਾ ਰਹੇ ਨੇ ਨਾ ਵਿਛੋੜੇ ਦੇ ਵਿੱਚ, ਤੇ ਉਸੇ ਪ੍ਰਕਾਰ ਹੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪ੍ਰੀਤੀ ਹੋਰ ਜ਼ਿਆਦਾ ਵਧੀ ਜਾ ਰਹੀ ਹੈ।
ਸਿਮਰਨ ਸਾਸ ਸਾਸ ਪਿਤ ਗੁਰ ਕੋ,
ਸਵਾਸ ਸਵਾਸ ਆਪਣੇ ਪਿਤਾ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰੀ ਜਾ ਰਹੇ ਨੇ, ਸਵਾਸ ਸਵਾਸ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈ ਕਰਕੇ ਉਹਨਾਂ ਨੂੰ ਉਚਾਰੀ ਜਾ ਰਹੇ ਹਨ।
ਕਬ ਦਰਸ਼ਨ ਕੇ ਕਰ ਸੁਖ ਹੋਰ ਕੋ,
ਉਸ ਵੇਲੇ ਨਾਲੇ ਹਿਰਦੇ ਵਿੱਚ ਬੇਨਤੀਆਂ ਕਰਦੇ ਨੇ, ਇਹ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਦੋਂ ਮੈਨੂੰ ਕਿਰਪਾ ਕਰਕੇ ਦਰਸ਼ਨ ਬਖਸ਼ੋਗੇ, ਕਦੋਂ ਮੇਰੇ ਹਿਰਦੇ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਰਾਗਨ ਵਿਖਾਏ ਸ਼ਬਦ ਕੋ ਗਾਵੇ,
ਤੇ ਕਦੇ ਕਦੇ ਬਹੁਤੇ ਪ੍ਰੇਮ ਦੇ ਵਿੱਚ ਆ ਕਰਕੇ ਸਤਿਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਰਾਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਦੇ ਵਿਛੋੜੇ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਗਾਉਂਦੇ ਹਨ।
ਮਹਾ ਪ੍ਰੀਤ ਤੇ ਚਿੱਤ ਉਮਗਾਵੇ,
ਜਿਨ੍ਹਾਂ ਦਾ ਗੁਰਮੁਖ ਪਿਆਰਿਓ ਜਿਹੜਾ ਮਨ ਹਿਰਦਾ ਹੈ ਨਾ ਉਛਲ ਰਿਹਾ, ਕਾਹਦੇ ਵਿੱਚ ਸਤਿਗੁਰਾਂ ਦੀ ਪ੍ਰੀਤੀ ਦੇ ਵਿੱਚ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵਿਛੋੜਾ ਪਿਆ, ਗੁਰੂ ਸਾਹਿਬ ਜੀ ਅੰਮ੍ਰਿਤਸਰ ਬੈਠੇ ਨੇ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਲਾਹੌਰ ਦੇ ਵਿੱਚ ਹਨ, ਇਸ ਕਰਕੇ ਇਸ ਵਿਛੋੜੇ ਦੇ ਵਿੱਚ ਨਾਲੇ ਤੇ ਪਾਣੀ ਦੇ ਸ਼ਬਦਾਂ ਨੂੰ ਗਾ ਰਹੇ ਨੇ ਪ੍ਰੇਮ ਦੇ ਵਿੱਚ, ਨਾਲੇ ਬਹੁਤ ਜ਼ਿਆਦਾ ਹਿਰਦੇ ਵਿੱਚ ਉਤਸ਼ਾਹ ਹੈ ਕਿ ਕਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕਰਕੇ ਮਿਲਣਾ ਕਰਾਂ।
ਲੁਚਨ ਭਰੇ ਨੀਰ ਚ ਹਲਕਾਵੇਂ,
ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨਾਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਚੇਤੇ ਕਰਦੇ ਨੇ, ਨੇਤਰ ਜਲ ਦੇ ਨਾਲ ਭਰ ਜਾਂਦੇ ਹਨ।
ਉਦਰ ਮੰਚ ਮਹਾ ਗੁਲਾਵੇਂ,
ਗੁਰਮੁਖੋ ਬਹੁਤੇ ਜ਼ਿਆਦਾ ਪ੍ਰੇਮ ਦੇ ਵਿੱਚ ਆਣ ਕਰਕੇ, ਬਹੁਤੇ ਜ਼ਿਆਦਾ ਪ੍ਰੇਮ ਦੇ ਨਾਲ ਨੇਤਰ ਜਲ ਦੇ ਨਾਲ ਭਰ ਜਾਂਦੇ ਨੇ ਤੇ ਬੜੇ ਵਿਆਕੁਲ ਹੁੰਦੇ ਹਨ।
ਬਿਰਹ ਪੀਰ ਤੇ ਪੀਰੋ ਰੰਗ,
ਇਸ ਪ੍ਰਕਾਰ ਬਿਰਹ ਕਹਿੰਦੇ ਆ ਪੀੜਾ ਵਿਛੋੜੇ ਨੂੰ। ਗੁਰਮੁਖ ਪਿਆਰਿਓ, ਜਿਹੜੀ ਵਿਛੋੜੇ ਦੀ ਪੀੜਾ ਹੈ ਨਾ, ਇਸ ਵਿਛੋੜੇ ਦੀ ਪੀੜਾ ਦੇ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਰੰਗ ਹੈ ਪੀਲਾ ਹੋ ਗਿਆ ਹੈ।
ਦੁਰਬਲ ਹੋਏ ਸਗਰੇ ਅੰਗ,
ਤੇ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਪਾਸੇ ਹੋਣ ਦੇ ਨਾਲ ਇੰਨਾ ਜ਼ਿਆਦਾ ਪ੍ਰੇਮ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਗੁਰਮੁਖ ਪਿਆਰਿਓ, ਕਿਤੇ ਵਿਛੋੜੇ ਦੀ ਪੀੜ ਦੇ ਨਾਲ ਰੰਗ ਪੀਲਾ ਹੋ ਗਿਆ। ਦੂਸਰਾ, ਜਿਹੜੇ ਸਰੀਰ ਦੇ ਅੰਗ ਹਨ ਵਿਛੋੜੇ ਕਰਕੇ, ਸਤਿਗੁਰੂ ਮਹਾਰਾਜ ਸਾਹਿਬ ਨੂੰ ਚੇਤੇ ਕਰ ਕਰਕੇ ਵਿਛੋੜੇ ਕਰਕੇ, ਤੇ ਗੁਰਮੁਖੋ ਸਾਰੇ ਸਰੀਰ ਦੇ ਅੰਗ ਵੀ ਕਮਜ਼ੋਰ ਹੋ ਗਏ ਹਨ।
ਓਏ ਵਿਸਾਰਿਓ ਸਤਿਗੁਰ ਸੁਆਮੀ,
ਹਿਰਦੇ ਦੇ ਵਿੱਚ ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵਿਚਾਰ ਰਹੇ ਨੇ ਕਿ ਹੇ ਸਵਾਮੀ ਮਾਲਕ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਮਾਲਕ ਕਿਰਪਾ ਕਰੋ, ਮੈਨੂੰ ਆਪਣੇ ਵਿੱਚ ਮਿਲਾ ਲੈਣਾ ਕਰੋ, ਤੁਸੀਂ ਮੈਨੂੰ ਵਿਸਾਰ ਦਿੱਤਾ ਹੈ।
ਯਾਦ ਨਾ ਕੀਨ ਸੇ ਅੰਤਰ ਜਾਮੇ,
ਇਹ ਅੰਤਰ ਜਾਮੀ ਸਤਿਗੁਰੂ ਜੀ, ਤੁਸੀਂ ਘਟਾਵਾਂ ਦੀ ਜਾਣਨ ਵਾਲੇ ਹੋ, ਕਿਰਪਾ ਕਰੋ, ਮੈਨੂੰ ਯਾਦ ਕਰੋ, ਤੁਸੀਂ ਮੈਨੂੰ ਕਦੇ ਵੀ ਹੁਣ ਯਾਦ ਨਹੀਂ ਕੀਤਾ ਹੈ।
ਜਾਉ ਆਪ ਤੇ ਸ਼ਕਤ ਨਾ ਐਸੇ,
ਫੇਰ ਵਿਚਾਰ ਕਰਦੇ ਨੇ ਕਿ ਜੇ ਮੈਂ ਆਪ ਹੀ ਅੰਮ੍ਰਿਤਸਰ ਨੂੰ ਚਲੇ ਜਾਵਾਂ। ਜਦੋਂ ਇਸ ਤਰ੍ਹਾਂ ਵਿਚਾਰ ਆਉਂਦੀ ਹੈ ਤੇ ਫੇਰ ਉਸ ਵੇਲੇ ਦੂਸਰੀ ਵਿਚਾਰ ਆਉਂਦੀ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਹੈ, ਜਿੰਨਾ ਤੱਕ ਅਸੀਂ ਸੱਦੀਏ ਨਾ ਆਉਣਾ ਨਹੀਂ। ਫਿਰ ਵਿਚਾਰ ਕਰਦੇ ਇੰਨੀ ਸ਼ਕਤੀ ਨਹੀਂ ਕਿ ਮੈਂ ਆਪ ਹੀ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਜਾ ਕਰਕੇ ਉਹਨਾਂ ਦੇ ਦਰਸ਼ਨ ਕਰ ਲਵਾਂ।
ਇਸ ਕੀ ਬਾਗ ਨਾ ਉਲੰਘਵਾਂ ਕੈਸੇ,
ਫੇਰ ਸੋਚਦੇ ਨੇ ਸਤਿਗੁਰਾਂ ਨੇ ਬਚਨ ਕੀਤਾ ਤੇ ਆਪਣੇ ਪਿਤਾ ਜੀ ਦੀ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਬਚਨ ਹਨ ਉਹਨਾਂ ਦੀ ਉਲੰਘਣਾ ਮੈਂ ਕਿਵੇਂ ਕਰ ਸਕਦਾ ਹਾਂ, ਇਸ ਕਰਕੇ ਕਿਸੇ ਪ੍ਰਕਾਰ ਵੀ ਮੈਂ ਉਹਨਾਂ ਦੇ ਬਚਨਾਂ ਨੂੰ ਉਲੰਘ ਨਹੀਂ ਸਕਦਾ ਹਾਂ।
ਅਮਰੀਕਾ ਹੈ ਆਪ ਨੂੰ ਇੱਥੇ,
ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿੰਨਾ ਤੱਕ ਅਸੀਂ ਨਹੀਂ ਕਹਿੰਦੇ ਤੁਸੀਂ ਉਹਨਾਂ ਤੱਕ ਇਸ ਜਗ੍ਹਾ ਉੱਤੇ ਅੰਮ੍ਰਿਤਸਰ ਸਾਡੇ ਪਾਸ ਨਹੀਂ ਆਉਣਾ ਹੈ।
ਜਿਸੀ ਬਚਨ ਕੋ ਪੌਨ ਪੌਨ ਚਿਤੈ,
ਇਸੇ ਹੀ ਬਚਨ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਮੁਖੋ ਵਾਰ ਵਾਰ ਚੇਤੇ ਕਰੀ ਜਾ ਰਹੇ ਹਨ।
ਜਿਦਾ ਪਿੰਜਰੇ ਪੰਖੀ ਪਾਇਓ,
ਜਿਸ ਪ੍ਰਕਾਰ ਹੁਣ ਪਿੰਜਰੇ ਦੇ ਵਿੱਚ ਜਿਵੇਂ ਕਿਸੇ ਪੰਛੀ ਨੂੰ ਪਾਇਆ ਜਾਂਦਾ ਹੈ,
ਜਿਵੇਂ ਆਵਿਸ ਮੈਂ ਫਸ ਨਹੀਂ ਆਇਓ,
ਇਸੇ ਪ੍ਰਕਾਰ ਹੀ ਸਤਿਗੁਰੂ ਗੁਰਮੁਖ ਪਿਆਰਿਓ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਗਿਆ ਰੂਪ ਪਿੰਜਰੇ ਦੇ ਵਿੱਚ ਫਸੇ ਹੋਏ ਨੇ, ਕਿਉਂਕਿ ਸਤਿਗੁਰਾਂ ਦਾ ਹੁਕਮ ਵੀ ਮੰਨਣਾ, ਸਤਿਗੁਰਾਂ ਦੇ ਬਚਨਾਂ ਦੀ ਉਲੰਘਣਾ ਵੀ ਨਹੀਂ ਕਰਨੀ ਹੈ।
ਦੀਰਘ ਸਵਾਸ ਲਈ ਤੋਂ ਬਹੁ ਬਾਰੇ,
ਇਸ ਕਰਕੇ ਹੁਣ ਵਿਛੋੜੇ ਦੇ ਵਿੱਚ, ਪ੍ਰੇਮ ਦੇ ਵਿੱਚ ਤੇ ਵਿਛੋੜੇ ਦੇ ਵਿੱਚ ਬੜੇ ਹੀ ਉੱਚੀ ਉੱਚੀ, ਬੜੇ ਜ਼ੋਰ ਜ਼ੋਰ ਦੇ ਨਾਲ ਲੰਬੇ ਸਾਹ ਜਿਹੜੇ ਲੈਣੇ ਹੁੰਦੇ ਹਨ, ਇਸ ਤਰੀਕੇ ਦੇ ਨਾਲ ਵਿਛੋੜੇ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਲੰਬੇ ਸਾਹ ਲੈਂਦੇ ਹਨ।
ਮੁਕਹੁ ਕਰਿਓ ਸਦਨ ਤੇ ਨਿਆਰੇ,
ਫੇਰ ਵਿਚਾਰ ਕਰਦੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੇ ਤੇ ਮੈਨੂੰ ਆਪਣੇ ਘਰ ਤੋਂ ਦੂਰ ਕਰ ਦਿੱਤਾ ਹੈ।
ਗਵ ਗਵ ਤੂ ਗਦ ਗਦ ਸੁਰ ਹੋਵਤ,
ਇਸੇ ਪ੍ਰਕਾਰ ਹੀ ਗੁਰਮੁਖੋ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਚੇਤੇ ਕਰਦਿਆਂ, ਗੁਰੂ ਸਾਹਿਬ ਜੀ ਨੂੰ ਚੇਤੇ ਕਰਦਿਆਂ, ਸਤਿਗੁਰਾਂ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਗੁਰੂ ਮਹਾਰਾਜ ਸਾਹਿਬ ਜੀ ਗਦ ਗਦ ਹੋ ਜਾਂਦੇ ਆ, ਭਾਵ ਕੰਠ ਰੁਕ ਜਾਂਦਾ ਹੈ, ਵਿਰਾਗ ਦੇ ਨਾਲ ਗਲ ਭਰ ਜਾਂਦਾ ਹੈ।
ਪਿਤਾ ਪਰਮ ਪ੍ਰਹਿ ਨਿਕਟ ਨਾ ਜੋਬਤ,
ਜੋ ਪਰਮ ਪਿਆਰੇ ਪਿਤਾ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਹਨ, ਜਿਨ੍ਹਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੋਂ ਆਪਣੇ ਲਾਗੇ ਨਹੀਂ ਦੇਖਦੇ, ਤੇ ਗੁਰਮੁਖੋ ਇਸ ਪ੍ਰਕਾਰ ਬਹੁਤਾ ਜ਼ਿਆਦਾ ਵਿਰਾਗ ਆਉਂਦਾ ਹੈ।
ਕਬ ਸੰਗਤ ਮੈਂ ਗੁਰ ਗੁਣ ਕਹੈ,
ਤੇ ਕਦੇ ਇੱਕ ਤਾਈ ਜਿਸ ਤਰ੍ਹਾਂ ਹੁਣ ਸੰਗਤ ਆਉਂਦੀ ਹੈ, ਫਿਰ ਸੰਗਤਾਂ ਦੇ ਵਿੱਚ ਬੈਠ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਰ ਸਮੇਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਣਾਂ ਨੂੰ ਉਚਾਰਦੇ ਹਨ।
ਕਮਲ ਬਲੂਚਨ ਤੇ ਜਲ ਵਹੈ,
ਤੇ ਜਿਹੜੇ ਕਮਲ ਸਰੀਕੇ ਨੇਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਨ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ, ਗੁਰਮੁਖ ਐਸੇ ਸੁੰਦਰ ਨੇਤਰਾਂ ਦੇ ਵਿੱਚੋਂ ਵਿਛੋੜੇ ਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤੇ ਹਮੇਸ਼ਾ ਹੀ ਇਸ ਪ੍ਰਕਾਰ ਜਿਹੜਾ ਜਲ ਵਰਤਦਾ ਰਹਿੰਦਾ ਹੈ।
ਇਸ ਪ੍ਰਕਾਰ ਸਤਰਹੀ ਲਾਹੌਰ,
ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਟਿਕੇ ਹੋਏ ਹਨ।
ਸਿਮਰਤ ਸੋਢੀ ਸਿਰ ਮੌਰ,
ਤੇ ਨੇਤੀ ਜੋ ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਗੁਰਮੁਖ ਪਿਆਰਿਓ ਜੋ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਨੇਤੀ ਸਿਮਰਦੇ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਾਰਾ ਦਿਨ ਰਾਤ ਨਿਕਲ ਜਾਂਦਾ ਹੈ।
ਵਿਰਹਿ ਬਹੁਤ ਤੀਬਿਆ ਕੁਲ ਬਨੈ,
ਇਸ ਪ੍ਰਕਾਰ ਵਿਛੋੜੇ ਦੇ ਵਿੱਚ ਬਹੁਤੇ ਜਿਆਦੇ ਆ ਕਰਕੇ ਤੇ ਬਹੁਤੇ ਜਿਆਦੇ ਵਿਆਕੁਲ ਹੋਏ ਹਨ।
ਪਾਏ ਕਾਂ ਸੁਖ ਮਿਲ ਵੀ ਬਿਨੈ,
ਇਹ ਜਿਹੜਾ ਸੁਖ ਹੈ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸੁਖ ਕਦੋਂ ਬਣੇਗਾ? ਜਿਨ੍ਹਾਂ ਤੱਕ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਮਿਲਾਪ ਨਹੀਂ ਹੁੰਦਾ, ਉਹਨਾਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸੁਖ ਦੀ ਪ੍ਰਾਪਤੀ ਨਹੀਂ, ਉਹਨਾਂ ਤੱਕ ਵਿਛੋੜੇ ਦੇ ਵਿੱਚ ਵਿਆਕੁਲ ਹਨ।
ਇੱਕ ਸਤਿਗੁਰੂ ਕਬ ਗੋਇੰਦਵਾਲ,
ਪਰ ਇੱਧਰ ਅੰਮ੍ਰਿਤਸਰ ਦੇ ਵਿਖੇ ਜਿਹੜੇ ਸਤਿਗੁਰੂ ਜਿਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਹਨ, ਕਦੀ ਗੁਰੂ ਮਹਾਰਾਜ ਸਾਹਿਬ ਜੀ ਸੰਗਤਾਂ ਦੇ ਨਾਲ ਗੋਇੰਦਵਾਲ ਨਗਰ ਨੂੰ ਜਾਂਦੇ ਹਨ।
ਬਸੈ ਸੰਗਤਾਂ ਸੰਗ ਵਿਸਾਲ,
ਤੇ ਗੋਇੰਦਵਾਲ ਨਗਰ ਦੇ ਵਿੱਚ ਜਾ ਕਰਕੇ ਥੋੜਾ ਸਮਾਂ ਸੰਗਤਾਂ ਦੇ ਸਹਿਤ ਰਹਿੰਦੇ ਹਨ ਤੇ ਸੰਗਤਾਂ ਦੇ ਤਾਈ ਉਪਦੇਸ਼ ਬਖਸ਼ਦੇ ਹਨ।
ਉਦਾਸ ਰੂਬਰੂ ਕਬ ਹੂ ਰਹੇ,
ਤੇ ਕਦੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਣ ਕਰਕੇ ਗੁਰਮੁਖ ਪਿਆਰਿਓ ਇਸੇ ਪ੍ਰਕਾਰ ਅੰਮ੍ਰਿਤਸਰ ਸਰੋਵਰ ਵਿਖੇ ਆਣ ਕਰਕੇ ਬਿਰਾਜਦੇ ਨੇ।
ਬਹੁ ਸਿੱਖਣ ਕੀ ਦੁਰਮਤ,
ਜਿਹੜੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਜਿਨ੍ਹਾਂ ਦੇ ਵਿੱਚ ਐਸੀ ਸ਼ਕਤੀ ਹੈ ਆਪਣੇ ਸਿੱਖਾਂ ਦੀ, ਜਿਹੜੀ ਦੁਰਮਤ ਹੈ ਨਾ, ਦੁਰਮਤ ਦਹਿ ਸਾੜ ਦੇਣ ਵਾਲੇ, ਮਾੜੀ ਮਤ ਨੂੰ ਸਾੜ ਦੇਣ ਵਾਲੇ ਐਸੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ।
ਦੋਹਰਾ ਸਭਰਵਾਲ ਸਿੱਖ ਤੀਰਤਾ ਆਏ ਗੁਰੂ ਕੇ ਪਾਸ।
ਅਗਲਾ ਪ੍ਰਸੰਗ ਹੁਣ ਆਰੰਭ ਕਰਦੇ ਹੋਏ ਕਵੀ ਭਾਈ ਸੰਤੋਖ ਸਿੰਘ ਜੀ ਗੁਰਮੁਖੋ ਅੱਗੇ ਬਖਸ਼ਿਸ਼ ਕਰਦੇ ਆ ਸਾਨੂੰ, ਜਿਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਨੂੰ ਪ੍ਰਾਪਤ ਹੋ ਰਿਹਾ, ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਵੇਂ ਅੰਮ੍ਰਿਤਸਰ ਆਉਂਦੇ ਨੇ, ਕਦੀ ਗੋਇੰਦਵਾਲ ਸਾਹਿਬ ਜਾਂਦੇ ਨੇ, ਗੁਰੂ ਸਾਹਿਬ ਦੇ ਪਾਸ ਸਿੱਖ ਆਉਂਦੇ ਆ, ਹੁਣ ਅੰਮ੍ਰਿਤਸਰ ਵਿਖੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਸਿੱਖ ਆਇਆ। ਕਿਹੜਾ ਸਿੱਖ? ਭਾਈ ਤੀਰਥਾ, ਜਿਸ ਦੀ ਜਿਹੜੀ ਖੱਤਰੀ ਜਾਤ ਹੈ, ਜਿਹਦੀ ਗੋਤ ਜਿਹੜੀ ਹੈ ਸਭਰਵਾਲ, ਇਸ ਪ੍ਰਕਾਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ ਹਨ।
ਨਮਸਕਾਰ ਕਰ ਬੈਠ ਗਾ ਧਰੇ ਸ੍ਰੀ ਕੀ ਆਸ।
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਣ ਕਰਕੇ ਬੈਠ ਗਏ, ਸਤਿਗੁਰਾਂ ਦੇ ਕੋਲ ਬੈਠੇ ਨੇ ਆਣ ਕਰਕੇ, ਤਾਂ ਪਰ ਹਿਰਦੇ ਦੇ ਵਿੱਚ ਆਸਾ ਕੀ ਹੈ? ਸਿਰੇ ਕਹਿੰਦੇ ਮੁਕਤੀ ਦੀ, ਜਿਸ ਤਰੀਕੇ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਵੇ, ਜੰਮਣ ਤੇ ਮਰਨ ਦੇ ਜਿਹੜੇ ਚੱਕਰ ਹਨ ਮਿਟ ਜਾਣ, ਇਹ ਆਸ ਲੈ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਨੇ।
ਤਪਈ ਸ੍ਰੀ ਗੁਰੂ ਮੈਂ ਆਇਓ ਤੁਮ ਸ਼ਰਣੇ।
ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਾਲਕ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ।
ਸ੍ਰੀ ਦੇ ਜੋ ਉਪਦੇਸ਼ੋ ਕਰਨੇ,
ਗੁਰੂ ਮਹਾਰਾਜ ਸਾਹਿਬ ਜੀ ਜਿਸ ਉਪਦੇਸ਼ ਦੇ ਨਾਲ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ, ਗੁਰੂ ਸਾਹਿਬ ਜੀ ਕਿਰਪਾ ਕਰਕੇ ਉਹ ਉਪਦੇਸ਼ ਬਖਸ਼ਣਾ ਕਰੋ।
ਰਾਵਰ ਮੁਖ ਤੇ ਸੁਣੈ ਜੋ ਬੈਨ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਤੀਰਥਾ ਜੀ ਦੇ ਮੁਖ ਤੋਂ ਜਦੋਂ ਇਸ ਪ੍ਰਕਾਰ ਦੇ ਬਚਨ ਸੁਣੇ ਹਨ,
ਦਿਨਸੈ ਪਾਪ ਹੂਤ ਚਿਤ ਚੈਨ,
ਤੇ ਗੁਰਮੁਖ ਪਿਆਰਿਓ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਇਸ ਤਰੀਕੇ ਦੇ ਨਾਲ ਬਚਨ ਸੁਣੇ, ਉਸ ਵੇਲੇ ਫਿਰ ਸਤਿਗੁਰੂ ਮਹਾਰਾਜ ਅੱਗੇ ਫਿਰ ਭਾਈ ਤੀਰਥਾ ਜੀ ਨੇ ਜਿਵੇਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਦੇਵੋ, ਜਿਸ ਦੇ ਨਾਲ ਮੇਰੇ ਜਿਹੜੇ ਪਾਪ ਹਨ ਨਾ, ਸਾਰੇ ਦੇ ਸਾਰੇ ਪਾਪ ਦੂਰ ਹੋ ਜਾਣਾ ਕਰਨ।
ਤਬ ਸ੍ਰੀ ਰਾਮਦਾਸ ਉਪਦੇਸ਼ਾ,
ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਪਦੇਸ਼ ਬਖਸ਼ਿਆ ਹੈ।
ਸਤ ਸਮ ਅਪਰਨਾ ਪੁੰਨ ਵਿਸ਼ੇਸ਼ਾ,
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ, ਸੱਚ ਦੇ ਸਮਾਨ ਕੋਈ ਪੁੰਨ ਨਹੀਂ ਹੋਰ ਦੂਸਰਾ। ਜਿਹੜਾ ਸੱਚ ਨੂੰ ਧਾਰਨ ਕਰਨਾ ਨਾ, ਸੱਚ ਬੋਲਣਾ, ਸੱਚ ਨੂੰ ਹਿਰਦੇ ਵਿੱਚ ਧਾਰਨ ਕਰਨਾ, ਕਹਿੰਦੇ ਇਹਦੇ ਬਰਾਬਰ ਕੋਈ ਦੂਸਰਾ ਪੁੰਨ ਨਹੀਂ ਹੈ।
ਸੱਚ ਸਰੂਪ ਪਰਮੇਸ਼ਰ ਕੇਰਾ,
ਕਹਿੰਦੇ ਜਿਹੜਾ ਜੀਵ ਹਮੇਸ਼ਾ ਸੱਚ ਬੋਲਦਾ, ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਮਝ ਲੋ ਪਰਮੇਸ਼ਰ ਦਾ ਸਰੂਪ ਹੀ ਹੈ, ਭਾਵ ਉਸ ਨੂੰ ਪਰਮੇਸ਼ਰ ਦਾ ਸਰੂਪ ਜਾਣਨਾ ਕਰੋ।
ਸਚਦੀ ਪਾਇਆ ਹੈ ਸੱਚ ਬਸੀਰਾ,
ਤੇ ਸੱਚ ਧਾਰਨ ਕਰਨ ਦੇ ਨਾਲ ਹੀ ਗੁਰਮੁਖ ਪਿਆਰਿਓ ਸੱਚ ਦਾ ਵਾਸਾ ਪਾਈਦਾ, ਜਿਸ ਤਰੀਕੇ ਦੇ ਨਾਲ ਜਿਹਦੇ ਹਿਰਦੇ ਵਿੱਚ ਸੱਚ ਹੈ, ਜਿਹੜਾ ਮੁੱਖ ਤੋਂ ਵੀ ਸੱਚ ਬੋਲਦਾ, ਕਦੇ ਝੂਠ ਨਹੀਂ ਬੋਲਦਾ, ਇਸੇ ਪ੍ਰਕਾਰ ਜਿਹਦੇ ਹਿਰਦੇ ਵਿੱਚ ਵੀ ਸੱਚ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਸੱਚ ਦੇ ਵਿੱਚ ਵਾਸਾ ਪਾ ਲੈਂਦਾ ਹੈ। ਕਿਸ ਤਰੀਕੇ ਦੇ ਨਾਲ? ਸੱਚ ਸਰੂਪ ਪਰਮੇਸ਼ਰ ਹੈ, ਪਰਮੇਸ਼ਰ ਦੇ ਵਿੱਚ ਵਸ ਜਾਂਦਾ ਹੈ।
ਦੋਹੇ ਲੋਕਨ ਮੈਂ ਸੁਖ ਲੈ ਸਾਰ ਚੂ।
ਇਸੇ ਪ੍ਰਕਾਰ ਗੁਰਮੁਖ ਪਿਆਰੇ ਸੱਚ ਗ੍ਰਹਿਣ ਕਰਨ ਦੇ ਨਾਲ ਨਾ ਤੇ ਫਿਰ ਉਹ ਜੀਵ ਕੀ ਆ ਦੋਹਾਂ ਲੋਕਾਂ ਦੇ ਵਿੱਚ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸੁਖ ਦੀ ਪ੍ਰਾਪਤੀ ਕਰਦਾ ਹੈ।
ਦੁਰਸਨ ਮਾਨੇ ਜੋ ਸੱਚ ਰਚੂ।
ਤੇ ਜਿਹੜਾ ਸੱਚ ਦੇ ਵਿੱਚ ਰਚਿਆ ਹੋਇਆ, ਜਿਸ ਨੇ ਆਪਣੀ ਮਨ ਬਿਰਤੀ ਗੁਰਮੁਖ ਪਿਆਰੇ ਸੱਚ ਦੇ ਵਿੱਚ ਰਚਾ ਲਈ ਹੈ ਨਾ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਸ ਜੀਵ ਦੇ ਜਿਹੜੇ ਦੇਵਤੇ ਹਨ ਨਾ, ਦੇਵਤੇ ਵੀ ਸਨਮਾਨ ਕਰਦੇ ਆ, ਦੇਵਤੇ ਵੀ ਉਸ ਜੀਵ ਨੂੰ ਆਣ ਕਰਕੇ ਨਮਸਕਾਰਾਂ ਕਰਦੇ ਹਨ।
ਸਾਜ ਪੁਰਖ ਕੀ ਸਤਿਗੁਰ ਸੰਗੇ।
ਜਿਹੜਾ ਸੱਚਾ ਪੁਰਖ ਹੈ ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਸੁੱਖੋ ਉਹਦੇ ਸੰਗੀ ਨੇ, ਹਮੇਸ਼ਾ ਹੀ ਉਹਦੇ ਨਾਲ ਹਨ ਜਿਸ ਜੀਵ ਨੇ ਸੱਚ ਧਾਰਨ ਕੀਤਾ ਹੈ।
ਬੜ ਪੁੰਨਨ ਤੇ ਸਾਜ ਪ੍ਰਸੰਗੇ।
ਗੁਰਮੁਖੋ ਇਸੇ ਪ੍ਰਕਾਰ ਵੱਡਿਆਂ ਪੁੰਨਾਂ ਤੋਂ ਸਭ ਤੋਂ ਸ੍ਰੇਸ਼ਟ ਪੁੰਨ ਹੈ ਜਿਹੜਾ ਸੱਚ ਦੇ ਨਾਲ ਮਿਲਾਪ ਕਰਦਾ ਹੈ।
ਮਤ ਵਿਚਾਰ ਸੱਚ ਹੀ ਕਹੈ।
ਗੁਰਮੁਖੋ ਜਿਹੜਾ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਵਿਚਾਰ ਕਰਕੇ ਤੇ ਹਮੇਸ਼ਾ ਹੀ ਸੱਚ ਧਾਰਨ ਕੀਤਾ ਹੈ।
ਸੂਖਮ ਭੇਦ ਏਕ ਅਮੁੱਲ ਹੈ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਭਾਈ ਤੀਰਥਾ ਜੀ ਨੂੰ ਸਮਝਾਇਆ, ਕਹਿਣ ਲੱਗੇ ਜਿੱਥੇ ਹਮੇਸ਼ਾ ਸੱਚ ਬੋਲਣਾ ਹੈ ਨਾ, ਕਦੇ ਝੂਠ ਨਹੀਂ ਧਾਰਨ ਕਰਨਾ, ਤੇਰੇ ਅੰਦਰ ਵੀ ਸੱਚ ਹੋਣਾ ਚਾਹੀਦਾ, ਤੇਰੇ ਬਾਹਰ ਵੀ ਸੱਚ ਹੋਣਾ ਚਾਹੀਦਾ। ਜੇ ਤੂੰ ਕੋਈ ਵਚਨ ਕਰਿਓ ਵੀ ਸੱਚਾ ਹੀ ਕਰਿਆ, ਕਦੇ ਝੂਠ ਨਾ ਬੋਲੇ। ਪਰ ਇਹਦੇ ਵਿੱਚ ਵੀ ਗੁਰਸਿੱਖਾ ਇੱਕ ਜਾਣ ਲਈ ਭੇਦ ਹੈ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਭੇਦ ਨੂੰ ਭਾਈ ਤੀਰਥਾ ਜੀ ਦੇ ਤਾਈ ਸਮਝਾਉਣ ਲੱਗੇ ਹਨ।
ਸਾਜ ਕਹੇ ਕਿਸ ਕੋ ਹੋਏ ਬੁਰੋ।
ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੱਚ ਵੀ ਨਹੀਂ ਕਿ ਜਿਸ ਤਰੀਕੇ ਦੇ ਨਾਲ ਤੂੰ ਸੱਚ ਬੋਲੇ ਤੇ ਪਰ ਕਿਸੇ ਜੀਵ ਦਾ ਬੁਰਾ ਹੋ ਜਾਵੇ। ਕਹਿੰਦੇ ਇਹ ਵੀ ਸੱਚ ਨਹੀਂ, ਇਹੋ ਜਿਹਾ ਵੀ ਸੱਚ ਨਹੀਂ ਬੋਲਣਾ ਜਿਸ ਤਰੀਕੇ ਦੇ ਨਾਲ ਗੁਰਮੁਖ ਪਿਆਰ ਇੰਨਾ ਵੀ ਜ਼ਿਆਦਾ ਸੱਚ ਹੋਵੇ। ਗੱਲ ਤੇ ਸੱਚੀ ਆਖਣੀ ਹੈ ਪਰ ਜਿਸ ਤਰੀਕੇ ਦੇ ਨਾਲ ਕਿਸੇ ਦਾ ਬੁਰਾ ਹੋ ਜਾਵੇ। ਹੁਣ ਜਿਸ ਤਰ੍ਹਾਂ 84 ਦੇ ਵਿੱਚ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਗੁਰਮੁਖ ਪਿਆਰ ਉਹ ਸੱਚੇ ਸਨ, ਪਰ ਜੇ ਕਿਤੇ ਪੁਲਿਸ ਦੀ ਮਾਰ ਪੈਂਦੀ ਇਸੇ ਪ੍ਰਕਾਰ ਕਿਸੇ ਦੇ ਬਾਰੇ ਪੁੱਛਣਾ ਤੇ ਉਸ ਵੇਲੇ ਉੱਥੇ ਝੂਠ ਬੋਲਣਾ ਕਿ ਸਾਨੂੰ ਨਹੀਂ ਪਤਾ ਇਸ ਬਾਰੇ। ਪਰ ਇਹ ਕੀ ਹੈ, ਝੂਠ ਵੀ ਜਿਹੜਾ ਹੈ ਨਾ ਇਹ ਸੱਚ ਦੇ ਬਰਾਬਰ ਹੈ ਕਿਉਂਕਿ ਇਸ ਦੇ ਨਾਲ ਕਿਸੇ ਦਾ ਬੁਰਾ ਨਹੀਂ, ਇਸ ਕਰਕੇ ਕਿਸੇ ਦਾ ਬੁਰਾ ਨਹੀਂ ਕਰਨਾ। ਜਿੱਥੇ ਕਿਸੇ ਦਾ ਬੁਰਾ ਕਰਨਾ ਪੈ ਜਾਵੇ ਗੁਰਮੁਖ ਪਿਆਰ ਜਿਸ ਤਰੀਕੇ ਦੇ ਨਾਲ ਪਤਾ ਲੱਗ ਜਾਏ ਕਿ ਇਹਦਾ ਬੁਰਾ ਹੋ ਰਿਹਾ ਉੱਥੇ ਝੂਠ ਬੋਲਣਾ ਉਹ ਸੱਚ ਦੇ ਬਰਾਬਰ ਹੈ, ਇਸ ਕਰਕੇ ਇਹਦਾ ਕੋਈ ਦੋਸ਼ ਨਹੀਂ। ਇਹੀ ਭੇਦ ਜਿਹੜਾ ਭਾਈ ਤੀਰਥੇ ਨੂੰ ਹੁਣ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ।
ਤਾਂ ਕੂਰ ਕਹੇ ਸੱਚ ਪਰ ਹਰੂ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖਾ ਜਿੱਥੇ ਸੱਚ ਬੋਲਣ ਦੇ ਨਾਲ ਕਿਸੇ ਦਾ ਅਗਲੇ ਦਾ ਬੁਰਾ ਹੋ ਜਾਵੇ, ਕਹਿੰਦੇ ਉੱਥੇ ਝੂਠ ਬੋਲਣਾ ਚੰਗਾ ਹੀ, ਸੱਚ ਪਰਹਰੋ ਕਹਿੰਦੇ ਉੱਥੇ ਸੱਚ ਨੂੰ ਛੱਡ ਦੇ, ਕਹਿੰਦੇ ਉੱਥੇ ਸੱਚ ਛੱਡ ਦੇ, ਜਿੱਥੇ ਕਿਸੇ ਦਾ ਬੁਰਾ ਹੁੰਦਾ ਉੱਥੇ ਝੂਠ ਬੋਲ ਦੇਣਾ ਕਰ।
ਇਸ ਪਰ ਇੱਕ ਪ੍ਰਸੰਗ ਸੁਣ ਲਿਓ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇੱਕ ਦ੍ਰਿਸ਼ਟਾਂਤ ਦੇ ਕਰਕੇ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੇ ਕਰਕੇ ਤੇ ਇੱਕ ਪ੍ਰਸੰਗ ਬਣਾ ਕਰਕੇ ਜਿਸ ਤਰੀਕੇ ਦੇ ਨਾਲ ਇੱਕ ਸਾਖੀ ਸੁਣਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਭਾਈ ਤੀਰਥਾ ਜੀ ਨੂੰ ਸਮਝਾਉਣਾ ਕੀਤਾ ਹੈ।
ਨਿਰਣੈ ਕਰ ਪੁਨ ਕਹਿਣ ਕਰੇ ਹੂ।
ਤੇ ਉਸ ਵੇਲੇ ਹੁਣ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਤੀਰਥਾ ਜੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਇਹਦਾ ਨਿਰਣਾ ਕਰਕੇ ਤੇ ਇਸ ਉਪਦੇਸ਼ ਨੂੰ ਫੇਰ ਤੁਸੀਂ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨਾ ਹੈ।
ਗੁਰੂ ਸਾਹਿਬ ਇੱਕ ਨਿਰਪ ਕੇ ਦੁਆਰੇ।
ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਇਸੇ ਪ੍ਰਕਾਰ ਹੀ ਇੱਕ ਸਾਧ ਸੀ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਮਾਲਕ ਦੀ ਭਜਨ ਕਰਦਾ ਹੈ, ਕਹਿੰਦੇ ਇੱਕ ਰਾਜੇ ਦੇ ਦੁਆਰੇ ਤੇ ਰਹਿੰਦਾ, ਰਾਜੇ ਦੇ ਮਹਿਲਾਂ ਦੇ ਵਿੱਚ ਰਹਿੰਦਾ ਹੈ।
ਬੈਠੇ ਕੀਤਕ ਮਾਸ ਗੁਜ਼ਾਰੇ।
ਜਿਸ ਸਾਧੂ ਨੇ ਬੈਠਿਆ ਹੋਇਆ ਭਜਨ ਕਰਦਿਆਂ ਇਸ ਰਾਜੇ ਦੇ ਦੁਆਰੇ ਦੇ ਉੱਤੇ ਪਤਾ ਹੀ ਨਹੀਂ ਕਿੰਨੇ ਕੁ ਮਹੀਨੇ ਬਤੀਤ ਕਰ ਦਿੱਤੇ ਹਨ।
ਤੂੰ ਨਿਰਪ ਪੁੱਤਰ ਵਿਆਹੂ ਕਰ ਆਇਓ।
ਤੇ ਜਿਸ ਵੇਲੇ ਇਸ ਰਾਜੇ ਨੇ ਆਪਣੇ ਇਸ ਪੁੱਤਰ ਦੀ ਸ਼ਾਦੀ ਕਰਕੇ ਵਾਪਸ ਆਪਣੇ ਘਰ ਦੇ ਵਿੱਚ ਆਇਆ ਹੈ,
ਸਰਵ ਪ੍ਰਕਾਰ ਉਸ਼ਾਹੋ ਵਧਾਇਓ।
ਤੇ ਉਸ ਵੇਲੇ ਸਾਰੇ ਪ੍ਰਕਾਰ ਹੀ ਬਹੁਤ ਜ਼ਿਆਦਾ ਉਤਸ਼ਾਹ ਹੋਇਆ, ਬੜੀਆਂ ਵਧਾਈਆਂ ਆਦਿਕ ਮਿਲੀਆਂ ਹਨ।
ਰਾਜਕੁਮਾਰ ਇੱਕ ਮੰਤਰ ਮਾਹੋ।
ਤੇ ਗੁਰਮੁਖ ਪਿਆਰਿਓ ਇਸੇ ਪ੍ਰਕਾਰ ਹੀ ਜਿਹੜਾ ਰਾਜਕੁੰਵਰ ਹੈ, ਜਿਸ ਤਰੀਕੇ ਦੇ ਨਾਲ ਰਾਜੇ ਦਾ ਜਿਹੜਾ ਸਪੁੱਤਰ ਹੈ ਜਦੋਂ ਇੱਕ ਦਿਨ ਮੰਦਿਰ ਦੇ ਵਿੱਚ
ਲੇਕਰ ਵਧੂ ਸੁਪਤ ਪਾਤਾ ਹੋ,
ਇਸੇ ਪ੍ਰਕਾਰ ਹੀ ਆਪਣੀ ਇਸਤਰੀ ਦੇ ਨਾਲ ਜਦੋਂ ਆਪਣੇ ਘਰ ਦੇ ਵਿੱਚ ਜਿਸ ਤਰ੍ਹਾਂ ਕਮਰੇ ਦੇ ਵਿੱਚ ਆਪਣੀ ਇਸਤਰੀ ਦੇ ਲਾਗੇ ਜਿਸ ਤਰ੍ਹਾਂ ਸੁੱਤਾ ਹੋਇਆ ਹੈ,
ਸਿੱਖ ਰਾਤ ਬੀਤੇ ਸੁਖ ਪਾਏ।
ਜਦੋਂ ਸੁਖ ਦੇ ਸਹਿਤ ਇਸ ਰਾਜੇ ਦੇ ਪੁੱਤਰ ਨੇ ਕਿੰਨੀ ਕੀ ਰਾਤ ਜਦੋਂ ਸੁੱਤਿਆਂ ਪਿਆਂ ਬਤੀਤ ਕੀਤੀ ਹੈ,
ਤਾਹੀ ਵਧੂ ਕੋ ਨੀਂਦ ਨਾ ਆਏ।
ਪਰ ਇਹਦੀ ਇਸਤਰੀ ਇਹਦੇ ਲਾਗੇ ਸੁੱਤੀ ਪਈ ਹੈ, ਪਰ ਉਸ ਨੂੰ ਨੀਂਦ ਹੀ ਨਹੀਂ ਆ ਰਹੀ। ਇਸੇ ਪ੍ਰਕਾਰ ਉਹ ਸੁੱਤੀ ਤੇ ਹੈ ਲਾਗੇ, ਪਰ ਉਸ ਨੂੰ ਜਿਸ ਸਮੇਂ ਨੀਂਦ ਨਹੀਂ ਆ ਰਹੀ ਹੈ।
ਜੰਦਰ ਹੁਤੀ ਸਿਰਾਣੇ ਧਰੇ।
ਉਸ ਵੇਲੇ ਇਸ ਰਾਜੇ ਦੇ ਪੁੱਤਰ ਨੇ ਜਿਹੜੀ ਇੱਕ ਸਤਰੀ ਸਾਹਿਬ ਨਾ ਕਿਰਪਾਨ ਗੁਰਮੁਖ ਤਿਆਰੇ ਉਹ ਆਪਣੇ ਸਿਰਾਣੇ ਦੇ ਲਾਗੇ ਰੱਖੀ ਹੋਈ ਸੀ।
ਨੀਂਦਰਾ ਨੇ ਸੂ ਦੇਖਣ ਕਰੇ
ਤੇ ਇਸ ਦੀ ਇਸਤਰੀ ਨੇ, ਕਿਉਂਕਿ ਨੀਂਦ ਤਾਂ ਆ ਰਹੀ ਨੀ, ਸਿਰਾਣੇ ਲਾਗੇ ਸਾਹਮਣੇ ਲਾਗੇ ਕਿਰਪਾਨ ਪਈ ਆ, ਜਦੋਂ ਉਸ ਨੂੰ ਵੇਖਣਾ ਕੀਤਾ ਹੈ।
ਅਬ ਤਿਸ਼ਨ ਹੇਰੀ ਲੇ ਹਾਥ।
ਉਸ ਵੇਲੇ ਇਸ ਤਿੱਖੀ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਕਰਕੇ ਤੇ ਆਪਣੇ ਹੱਥ ਵਿਚ ਫੜਨਾ ਕੀਤਾ ਹੈ।
ਪਰੂ ਸੁਬਦ ਸਾਥ ਹੈ ਤਿੰਨ ਸਨਾਥ।
ਤੇ ਗੁਰਮੁਖ ਪਿਆਰਿਓ, ਜੋ ਲਾਗੇ ਇਸ ਦਾ ਪਤੀ ਜਿਸ ਤਰੀਕੇ ਦੇ ਨਾਲ ਬੇਸੁੱਧ ਹੋ ਕਰਕੇ ਸੁੱਤਾ ਪਿਆ, ਜਿਸ ਨੂੰ ਕੁਛ ਵੀ ਪਤਾ ਨਹੀਂ ਹੈ।
ਤੁਸੀਂ ਅਚਾਨਕ ਕਰਤੇ ਜਾਵੇ
ਤੇ ਕਿਰਪਾਨ ਦੇਖ ਰਹੀ ਸੀ, ਲਾਗੇ ਤਿੱਖੀ ਕਿਰਪਾਨ ਪਈ ਆ, ਜਦੋਂ ਹੱਥ ਦੇ ਵਿਚ ਫੜੀ ਆ ਤਾਂ ਚੁੱਕ ਕਰਕੇ ਕਿਰਪਾਨ ਦੇਖ ਰਹੀ ਆ, ਅਚਾਨਕ ਜਦੋਂ ਹੱਥ ਦੇ ਵਿਚੋਂ ਇਹਦੇ ਕਿਰਪਾਨ ਛੁੱਟੀ ਹੈ।
ਗਿਰੀ ਉਧਰ ਪਰ ਧਸ ਗਈ ਤਵੇ।
ਜਦੋਂ ਥੱਲੇ ਡਿੱਗੀ ਕਿਰਪਾਨ ਤੇ ਨਾਲ ਦੀ ਨਾਲ ਹੀ ਉਹ ਰਾਜੇ ਦੇ ਪੁੱਤਰ ਇਹਦੇ ਪਤੀ ਦੇ ਢਿੱਡ ਦੇ ਵਿਚ, ਗੁਰਮੁਖ ਪਿਆਰਿਓ, ਪੇੜ ਦੇ ਵਿਚ ਸਾਰੀ ਕਿਰਪਾਨ ਧਸ ਗਈ ਹੈ।
ਨਿਰਪ ਸੁੱਤ ਮ੍ਰਿਤਕ ਪਯੋ ਤਤਕਾਲ।
ਉਸੇ ਵੇਲੇ ਕਿਰਪਾਨ ਜਦੋਂ ਢਿੱਡ ਦੇ ਵਿਚ ਗਈ ਤੇ ਨਾਲ ਦੀ ਨਾਲ ਹੀ ਰਾਜੇ ਦਾ ਜਿਹੜਾ ਪੁੱਤਰ ਹੈ ਆਪਣੇ ਪ੍ਰਾਣਾਂ ਨੂੰ ਤਿਆਗ ਗਿਆ ਹੈ।
ਚਿੰਤਾ ਤੁਰ ਤ੍ਰੈ ਹਿਰਦੈ ਵਿਸਾਲ।
ਜਿਸ ਤਰੀਕੇ ਦੇ ਨਾਲ ਹੁਣ ਜਦੋਂ ਇਸ ਨੇ ਦੇਖਿਆ ਕਿ ਮੇਰਾ ਪਤੀ ਮਰ ਗਿਆ, ਉਹ ਵੀ ਮੇਰੇ ਪਾਸੋਂ ਹੀ ਕਿਰਪਾਨ ਦੇ ਨਾਲ, ਤੇ ਇਸ ਕਰਕੇ ਹੁਣ ਸੋਚਿਆ ਕਿ ਲੋਕ ਮੈਨੂੰ ਬਹੁਤ ਜ਼ਿਆਦਾ ਧਿਕਾਰਨਗੇ, ਧ੍ਰਿਗਤਾ ਦੇ ਲਾਇਕ ਕਹਿਣਗੇ, ਇਸ ਕਰਕੇ ਫਿਰ ਆਪਣੇ ਮਨ ਦੇ ਵਿਚ ਬਹੁਤ ਜ਼ਿਆਦੀਆਂ ਚਿੰਤਾ ਦੇ ਸਹਿਤ ਹੋਈ ਹੈ।
ਪ੍ਰਾਤ ਪਿਖ ਕੇ ਨਿਰਭ ਜਾਣੇ ਹੋ।
ਤੇ ਜਦੋਂ ਸਵੇਰ ਹੋਈ ਤਾਂ ਗੁਰਮੁਖ, ਉਹ ਸਵੇਰੇ ਜਦੋਂ ਰਾਜੇ ਨੇ ਜਾਣਿਆ ਕਿ ਮੇਰਾ ਪੁੱਤਰ ਰਾਤ ਸੁੱਤੇ ਪਿਆ ਮਰ ਗਿਆ ਹੈ,
ਸਭਨ ਸਾਥ ਤਬ ਬਧੂ ਬਖਾਨੇ ਹੋ।
ਤੇ ਉਸ ਵੇਲੇ ਸਾਰੇ ਆਣ ਕਰਕੇ ਪੁੱਛਣਾ ਹੀ ਸੀ ਵੀ ਤੂੰ ਲਾਗੇ ਸੀ, ਤੈਨੂੰ ਹੁਣ ਪਤਾ ਨੀ ਕਿਵੇਂ ਮਰਿਆ। ਤੇ ਉਸ ਵੇਲੇ ਇਹਦੇ ਤਾਈ ਜਦੋਂ ਸਾਰਿਆਂ ਨੇ ਪੁੱਛਣਾ ਕੀਤਾ ਹੈ,
ਇਹੋ ਜੋ ਸਾਧ ਰੂਪ ਕਰ ਫਿਰਿਓ।
ਤੇ ਉਸ ਵੇਲੇ ਇਸ ਨੇ ਫਿਰ ਝੂਠ ਬੋਲਿਆ, ਇਸ ਇਸਤਰੀ ਨੇ ਝੂਠ ਬੋਲਿਆ। ਤੇ ਉਸ ਸਮੇਂ ਜਿਹੜੇ ਸਾਧੂ ਰਹਿੰਦੇ ਸਨ ਰਾਜੇ ਦੇ ਘਰ ਦੇ ਵਿਚ, ਉਹਦੇ ਤਾਈ ਕਹਿਣਾ ਕੀਤਾ ਹੈ,
ਪ੍ਰਤ ਕੋ ਹੱਥ ਕਰਿਓ।
ਉਸ ਵੇਲੇ ਕਹਿਣ ਲੱਗੀ ਕਿ ਜਿਹੜਾ ਸਾਧੂ ਹੈ ਨਾ, ਇਸ ਨੇ ਮੇਰੇ ਪਤੀ ਨੂੰ ਆਣ ਕਰਕੇ ਮਾਰਿਆ ਹੈ।
ਸੁਰ ਕੂਪਤ ਰੂਦਤ ਵਿਰਲਾਪਤ।
ਉਸ ਵੇਲੇ ਗੁਰਮੁਖੋ, ਜਦੋਂ ਇਸ ਤਰ੍ਹਾਂ ਰਾਜੇ ਨੇ ਸੁਣਿਆ ਤੇ ਵਿਰਲਾਪ ਦੇ ਵਿਚ ਭਾਵ ਦੁਖੀ ਹੋ ਕਰਕੇ ਬਹੁਤ ਜ਼ਿਆਦਾ ਰੋਣਾ ਕੀਤਾ ਹੈ।
ਸਾਧਕੋ ਬਹੁਤ ਸੰਤਾਪਤ।
ਇਸੇ ਪ੍ਰਕਾਰ ਜਿਹੜਾ ਸਾਧੂ ਸੀਗਾ, ਸਾਧੂ ਨੂੰ ਫੜ ਲਿਆ ਗਿਆ। ਉਸ ਸਾਧੂ ਨੂੰ ਫੜ ਕਰਕੇ ਉਸ ਵੇਲੇ ਗੁਰਮੁਖ ਪਿਆਰ ਸੰਤਾਪਤ ਬਹੁਤ ਭਾਰੀ ਦੁੱਖ ਦਿੱਤਾ ਹੈ।
ਹੁਣ ਸਭ ਮਿਲ ਨਿਰਪ ਹਿਰਦੈ ਵਿਚਾਰਾ।
ਫਿਰ ਉਸ ਵੇਲੇ ਇਸ ਰਾਜੇ ਨੇ ਆਪਣੇ ਹਿਰਦੇ ਦੇ ਵਿਚ ਜਿਸ ਤਰੀਕੇ ਦੇ ਨਾਲ ਵਿਚਾਰ ਕੀਤੀ ਹੈ,
ਇਸ ਮਾਰੀ ਸੁਧ ਜੀਏ ਨਾ ਮਾਰਾ,
ਤੇ ਭਾਵ ਇਸ ਸਾਧੂ ਨੂੰ ਸਜ਼ਾ ਦੇਣ ਦੇ ਨਾਲ ਹੁਣ ਮੇਰਾ ਪੁੱਤਰ ਜਿਹੜਾ ਜਿੰਦਾ ਤੇ ਨਹੀਂ ਹੋਵੇਗਾ ਨਾ, ਇਸ ਪ੍ਰਕਾਰ ਆਪਣੇ ਹਿਰਦੇ ਵਿਚ ਵਿਚਾਰ ਕੀਤੇ ਹੈ।
ਇਕ ਹਾਥ ਕੋ ਕਾਟ ਨਕਾਰਾ।
ਇਸ ਕਰਕੇ ਉਸ ਵੇਲੇ ਰਾਜੇ ਨੇ ਹੁਕਮ ਕਰ ਦਿੱਤਾ ਕਿ ਇਸ ਮਹਾਤਮਾ ਦਾ, ਇਸ ਸਾਧੂ ਦਾ ਜਿਹੜਾ ਇੱਕ ਹੱਥ ਹੈ ਨਾ, ਉਹ ਕੱਟ ਦੇਵੋ, ਇਸ ਨੂੰ ਇਹ ਸਜ਼ਾ ਦੇਵੋ, ਪਰ ਇਸ ਨੂੰ ਜਾਣ ਤੋਂ ਨਹੀਂ ਮਾਰਨਾ ਹੈ।
ਸਾਧ ਲਹਿ ਕਸ਼ਟ ਉਦਾਰਾ।
ਗੁਰਮੁਖ, ਉਸ ਵੇਲੇ ਇਸ ਸਾਧੂ ਮਹਾਤਮਾ ਦੇ ਹੱਥ ਨੂੰ ਕੱਟ ਦਿੱਤਾ ਗਿਆ ਤੇ ਇਸ ਕਸ਼ਟ ਨੂੰ ਲੈ ਕਰਕੇ ਉਥੋਂ ਚੱਲ ਪਿਆ ਹੈ।
ਜਿਤਵਤ ਪ੍ਰਭ ਕੇ ਘਰ ਹੈ ਨਿਆਏ।
ਉਸ ਵੇਲੇ ਮਨ ਦੇ ਵਿਚ ਵਿਚਾਰ ਕੀਤੀ ਮਹਾਤਮਾ ਜੀ ਨੇ ਕਿ ਪਰਮੇਸ਼ਰ ਦੇ ਘਰ ਦੇ ਵਿਚ ਤੇ ਨਿਆਂ ਹੈ, ਉਹਦੇ ਵਿਚ ਤੇ ਅਨਿਆ ਨਹੀਂ ਹੁੰਦਾ ਹੈ।
ਨਹਿ ਅਗ ਮੈਂ ਕੀਏ ਮਿਲੀ ਸਜਾਏ।
ਪਰ ਮੈਂ ਤੇ ਕੋਈ ਵੀ ਇਹੋ ਜਿਹਾ ਕਰਮ ਮਾੜਾ ਨਹੀਂ ਕੀਤਾ ਜਿਸ ਕਰਕੇ ਮੈਨੂੰ ਇਹ ਜਿਹੜਾ ਸਜ਼ਾ ਮਿਲੀ ਹੈ, ਭਾਵ ਮੈਂ ਤਾਂ ਰਾਜੇ ਦੇ ਪੁੱਤਰ ਨੂੰ ਮਾਰਿਆ ਹੀ ਨਹੀਂ, ਮੈਨੂੰ ਕਿਉਂ ਇਹ ਸਜ਼ਾ ਪ੍ਰਾਪਤ ਹੋਈ ਹੈ।
ਓਹੀ ਸਾਧ ਅਨਿਆਇ ਕੀਓ ਹਰ।
ਉਸ ਵੇਲੇ ਫਿਰ ਵਿਚਾਰ ਕੀਤੀ ਕਿ ਪਰਮੇਸ਼ਰ ਤੂੰ ਮੇਰੇ ਨਾਲ ਨਿਆਂ ਨਹੀਂ ਕੀਤਾ, ਇਸ ਕਰਕੇ ਮੇਰੇ ਨਾਲ ਅਨਿਆਂ ਕੀਤਾ ਹੈ।
ਵਿਚਾਰ ਚਿੰਤਾ ਵੱਡ ਔਰ ਧਾਰ।
ਗੁਰਮੁਖ, ਇਸ ਤਰੀਕੇ ਦੇ ਨਾਲ ਵਿਚਾਰਾਂ ਕਰਕੇ ਆਪਣੇ ਹਿਰਦੇ ਵਿਚ ਬਹੁਤ ਚਿੰਤਾ ਦੇ ਸਹਿਤ ਹੋਇਆ ਹੈ।
ਸੁਨੋ ਬਸੈ ਜਿਜ ਕੰਸ ਸੀਮਾ ਹੈ।
ਉਸ ਵੇਲੇ ਨਾ ਮਹਾਤਮਾ ਨੇ ਸਾਧੂ ਜੀ ਨੇ ਸੁਣਿਆ ਸੀ ਕਿ ਇੱਕ ਬ੍ਰਾਹਮਣ ਕਾਂਸੀ ਦੇ ਵਿੱਚ ਰਹਿੰਦਾ ਹੈ।
ਕ੍ਰਿਸ਼ਨ ਜਨਮ ਕੀ ਸੁਧ ਕੋ ਪ੍ਰਾ ਹੈ,
ਭਾਵ ਜਿਸ ਬ੍ਰਾਹਮਣ ਨੂੰ ਪਿਛਲੇ ਜਨਮ ਦੀ ਸੋਝੀ ਹੈ, ਜਿਸ ਤਰੀਕੇ ਦੇ ਨਾਲ ਕੋਈ ਵੀ ਉਹਦੇ ਪਾਸ ਜਾਂਦਾ ਤੇ ਉਹ ਉਸਦਾ ਪਿਛਲੇ ਜਨਮ ਬਾਰੇ ਦੱਸ ਦਿੰਦਾ ਹੈ।
ਕਰਮ ਵਿਪਾਕ ਸੁ ਗ੍ਰੰਥ ਵਿਚਾਰ,
ਭਾਵ ਜਿਸ ਤਰੀਕੇ ਦੇ ਨਾਲ ਇਸ ਨੇ ਜਿਹੜਾ ਗ੍ਰੰਥ ਹੈ ਨਾ ਕਰਮ ਗ੍ਰੰਥ, ਜਿਸ ਤਰੀਕੇ ਦੇ ਨਾਲ ਕਰਮ ਵਿਪਾਕ ਗ੍ਰੰਥ ਹੈ ਜਿਹੜਾ ਗੁਰਮੁਖ ਪਿਆਰ ਹੈ, ਉਹ ਸੋਚਿਆ ਕਿ ਇਸ ਨੇ ਇਸ ਦੀ ਵਿਚਾਰ ਕੀਤੀ ਹੈ।
ਦੁੱਖ ਸੁਖ ਕੋ ਸਭ ਹੇਤ ਚਾਰ,
ਭਾਵ ਜਿਸ ਤਰ੍ਹਾਂ ਇਸ ਕਰਮ ਵਿਪਾਕ ਗ੍ਰੰਥ ਨੂੰ ਪੜ੍ਹਨ ਦੇ ਨਾਲ ਇਸ ਨੂੰ ਗਿਆਨ ਪ੍ਰਾਪਤ ਹੋਇਆ, ਪਿਛਲੇ ਜਨਮ ਬਾਰੇ ਵੀ ਦੱਸ ਦਿੰਦਾ ਤੇ ਇਸ ਕਰਕੇ ਦੁੱਖ ਤੇ ਸੁਖ ਬਾਰੇ ਸਾਰੇ ਤਰੀਕੇ ਦੇ ਨਾਲ ਦੱਸਦਾ ਹੈ।
ਗੁਰੂ ਸਾਧ ਪੂਜਤ ਹਰ ਨਾਮ,
ਗੁਰਮੁਖ ਉਸ ਵੇਲੇ ਇਸ ਸਾਧੂ ਜੀ ਇਸ ਬ੍ਰਾਹਮਣ ਦੇ ਨਾਮ ਨੂੰ ਪੁੱਛ ਕਰਕੇ ਤੇ ਫਿਰ ਉਹਦੇ ਘਰ ਦੇ ਵਿੱਚ ਪਹੁੰਚੇ ਹਨ।
ਜਿਜਨ ਉਤੋਂ ਬੈਠੀ ਤਿਸ ਧਾਮ,
ਤੇ ਉਸ ਵੇਲੇ ਗੁਰਮੁਖ ਬ੍ਰਾਹਮਣ ਦੀ ਜਿਹੜੀ ਇਸਤਰੀ ਹੈ ਨਾ ਸਾਹਮਣੇ ਘਰ ਦੇ ਵਿੱਚ ਬੈਠੀ ਹੈ।
ਪੁੱਛਤ ਪਏ ਬਿਪਰ ਕਿਤ ਗਯੋ,
ਤੇ ਪੁੱਛਣ ਤੇ ਜਦੋਂ ਪੁੱਛਿਆ ਸਾਧੂ ਜੀ ਨੇ ਜਾ ਕਰਕੇ ਕਿ ਬ੍ਰਾਹਮਣ ਜੀ ਕਿਸ ਦਿਸ਼ਾ ਨੂੰ ਗਏ ਹਨ।
ਸੁੰਤਰੇ ਹਿਰਦੇ ਰੂਸ ਬਹੁ ਕਯੋ,
ਤੇ ਇਸ ਬ੍ਰਾਹਮਣ ਦੀ ਇਸਤਰੀ ਨੇ ਸੁਣ ਕਰਕੇ ਸਾਧੂ ਜੀ ਦੇ ਪਾਸੋਂ ਤੇ ਉਸ ਵੇਲੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਧਾਰਨ ਕੀਤਾ ਹੈ।
ਕੁਛ ਨਿਜ ਪਤ ਕੋ ਗਾਰ ਉਚਾਰੇ,
ਰੋਸ ਵੇਲੇ ਕੁਛ ਹੀ ਆਪਣੇ ਪਤੀ ਨੂੰ ਇਸ ਤਰੀਕੇ ਦੇ ਨਾਲ ਬਹੁਤੀਆਂ ਜ਼ਿਆਦੀਆਂ ਗਾਲਾਂ ਆਦਿਕ ਵੀ ਕੱਢੀਆਂ ਹਨ।
ਸਾਧ ਕੋ ਕਹਿ ਕਲਹਾਰੇ,
ਗੁਰਮੁਖ ਉਸ ਵੇਲੇ ਇਸ ਕਲੈਣੀ ਨੇ ਆਪਣੇ ਜਿਸ ਤਰੀਕੇ ਦੇ ਨਾਲ ਨਾਲੇ ਤੇ ਆਪਣੇ ਪਤੀ ਨੂੰ ਗਾਲਾਂ ਕੱਢੀਆਂ ਤੇ ਨਾਲ ਦੀ ਨਾਲ ਹੀ ਗੁਰਮੁਖ ਪਿਆਰਿਓ ਇਸ ਨੇ ਉਹ ਸਾਧੂ ਮਹਾਤਮਾ ਜੀ ਨੂੰ ਬਹੁਤੀਆਂ ਗਾਲਾਂ ਕੱਢੀਆਂ ਹਨ।
ਕਿਸਮਤ ਰਹੂ ਕਹਾ ਦਿਜ ਨਾਰ,
ਗੁਰਮੁਖ ਉਸ ਵੇਲੇ ਇਹ ਵੇਖ ਕਰਕੇ ਤੇ ਸਾਧੂ ਜੀ ਬੜੇ ਹੈਰਾਨ ਹੋਏ ਕਿ ਜਿਹੜੇ ਪੰਡਿਤ ਜੀ ਤੇ ਪਤਾ ਨੀ ਕਿੱਥੇ ਹਨ ਤੇ ਪਰ ਇਹ ਮੈਨੂੰ ਬਿਨ ਮਤਲਬ ਤੋਂ ਨਾਲ ਦੀ ਨਾਲ ਗਾਲਾਂ ਕੱਢ ਰਹੀ ਹੈ।
ਤੂੰ ਪੰਡਿਤ ਮੈਂ ਸੁਣਿਓ ਉਦਾਰ,
ਤੇ ਉਸ ਵੇਲੇ ਗੁਰਮੁਖ ਉਸ ਪੰਡਿਤ ਨੇ ਸੁਣਿਆ ਜਿਸ ਤਰੀਕੇ ਦੇ ਨਾਲ ਜਦੋਂ ਇਸ ਪੰਡਿਤ ਨੇ ਸੋਨਾ ਕੀਤਾ ਹੈ।
ਜਿਰੋ ਦਵਾਰ ਬਾਹਰ ਦਿਜ ਆਯੋ,
ਉਹਨੇ ਚਿਰ ਨੂੰ ਬਾਰ ਬਾਰ ਜਿਹੜੇ ਪੰਡਿਤ ਜੀ ਵੀ ਆ ਗਏ ਹਨ।
ਤਗਪ ਨੂੰ ਪ੍ਰਸੰਗ ਸੁਣਾਯੋ,
ਉਸ ਵੇਲੇ ਸਾਧੂ ਮਹਾਤਮਾ ਜੀ ਨੇ ਸਾਰੇ ਦਾ ਸਾਰਾ ਆਪਣਾ ਪ੍ਰਸੰਗ ਸੁਣਾਇਆ ਹੈ।
ਫਿਰ ਕਹੀ ਤਿਸ ਤਰਹਿ ਕੀ ਬਾਤ,
ਉਸ ਵੇਲੇ ਦੱਸਿਆ ਮੈਂ ਕਿੱਥੋਂ ਆਇਆ ਤੇ ਨਾਲ ਦੀ ਨਾਲ ਹੀ ਫਿਰ ਜਿਸ ਤਰੀਕੇ ਦੇ ਨਾਲ ਆਪਣੀ ਜੋ ਕਿ ਬ੍ਰਾਹਮਣ ਦੀ ਇਸਤਰੀ ਹੈ ਨਾ ਜਿਸ ਨੇ ਕਠੋਰ ਬਚਨ ਬੋਲੇ ਉਹਦੇ ਤਾਂ ਵੀ ਦੱਸਿਆ ਕਿ ਤੇਰੀ ਇਸਤਰੀ ਨੇ ਮਾੜੇ ਬਚਨ ਬੋਲੇ ਹਨ।
ਦੂਜੇ ਗਾਰ ਨਕਾਰ ਤੂੰ ਜਾਤ,
ਭਾਵ ਪੁੱਛਣ ਤੋਂ ਜਿਸ ਨੇ ਗਾਲਾਂ ਕੱਢੀਆਂ ਨੇ।
ਪੰਡਿਤ ਬੈਠ ਵਿਚਾਰ ਸੁਣਾਯੋ,
ਤੇ ਉਸ ਵੇਲੇ ਪੰਡਿਤ ਨੇ ਬੈਠ ਕਰਕੇ ਗੁਰਮੁਖੋ ਫਿਰ ਵਿਚਾਰ ਦਿੱਤੀ ਹੈ।
ਕਾਰਨ ਸੁਣੋ ਆਪ ਜਿਸ ਆਯੋ,
ਉਸ ਵੇਲੇ ਪੰਡਿਤ ਜੀ ਕਹਿਣ ਲੱਗੇ ਕਿ ਕਾਰਨ ਸੁਣੋ ਸਾਧੂ ਜੀ, ਜਿਸ ਕਾਰਨ ਕਰਕੇ ਤੁਸੀਂ ਆਯੋ, ਮੇਰੀ ਇਸਤਰੀ ਨੂੰ ਛੱਡੋ ਤੇ ਆਪ ਜੀ ਦਾ ਆਪਣਾ ਕਾਰਨ ਸੁਣਨਾ ਕਰੋ।
ਪ੍ਰਥਮ ਜਨਮ ਮੈਂ ਤੁਮ ਦਿਜ ਹੋਤੋ,
ਪਿਛਲੇ ਜਨਮ ਦੇ ਵਿੱਚ ਤੁਸੀਂ ਇੱਕ ਬ੍ਰਾਹਮਣ ਸੀਗੇ, ਭਾਵ ਜਿਸ ਤਰ੍ਹਾਂ ਪਿਛਲੇ ਜਨਮ ਦੇ ਵਿੱਚ ਵੀ ਵੱਡੇ ਤੁਸੀਂ ਬ੍ਰਾਹਮਣ ਸੀ।
ਬੈਠੂ ਜਲ ਤਟ ਮੱਜਨ ਕਿਤੋ,
ਤੇ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਜਲ ਦੇ ਜੋ ਕਿ ਨਦੀ ਦੇ ਕਿਨਾਰੇ ਇਸ਼ਨਾਨ ਕਰਕੇ ਜਿਸ ਤਰ੍ਹਾਂ ਤੁਸੀਂ ਬੈਠੇ ਹੋ।
ਇੱਕ ਹੱਥ ਗੋਮੁਖੀ ਮਜਾਰੇ,
ਇੱਕ ਹੱਥ ਦੇ ਵਿੱਚ ਗੋਮੁਖੀ ਜਿਸ ਦੇ ਉੱਤੇ ਹੱਥ ਰੱਖ ਕੇ ਗੁਰਮੁਖ ਮਾਲਾ ਫੇਰੀ ਦੀ ਹੈ, ਕਹਿੰਦੇ ਇੱਕ ਹੱਥ ਦੇ ਵਿੱਚ ਤੁਸੀਂ ਉਹ ਫੜ ਕਰਕੇ ਮਾਲਾ ਫੇਰ ਰਹੇ ਸੀ।
ਤੀਰਤ ਮਾਲਾ ਉੱਚ ਉਸਾਰੇ,
ਉੱਚੀ ਮਾਲਾ ਜਿਸ ਤਰੀਕੇ ਦੇ ਨਾਲ ਫੇਰ ਰਹੇ ਹੋ।
ਤਾਂ ਇੱਕ ਤੇਨ ਤਰਾਸ ਕੋ ਪਾਏ,
ਉਹਨੇ ਚਿਰ ਨੂੰ ਇੱਕ ਗਾਂ ਬਹੁਤਾ ਡਰ ਧਾਰ ਕਰਕੇ ਜਿਸ ਤਰ੍ਹਾਂ ਤੁਹਾਡੇ ਲਾਗੋ ਦੀ ਨੰਗੀ ਹੈ,
ਆਗਾ ਕੋ ਗਈ ਭਲਾਏ,
ਇਸੇ ਪ੍ਰਕਾਰ ਦੌੜਦੀ ਹੋਈ ਤੁਹਾਡੇ ਅੱਗੋਂ ਲੰਘ ਗਈ ਹੈ।
ਪਿੱਛੋਂ ਆਇਓ ਦੁਸ਼ਟ ਕਸਾਈ,
ਉਹਦੇ ਪਿੱਛੇ ਗਾਂ ਦੇ ਜਿਸ ਤਰ੍ਹਾਂ ਜਿਹੜਾ ਕਸਾਈ ਸੀ ਉਸ ਨੂੰ ਫੜਨ ਵੱਲ ਉਹ ਵੀ ਭੱਜਾ ਆ ਰਿਹਾ ਸੀ।
ਤਿੰਨ ਬੂਜੀਅਤ ਦਿਸ ਗੋ ਆਏ,
ਇਸ ਕਰਕੇ ਤੁਹਾਨੂੰ ਪੁੱਛਿਆ ਕਿ ਗਾਂ ਕਿੱਧਰ ਗਈ ਹੈ।
ਮੌਨ ਧਰੀ ਮੁਖ ਤੇ ਨਾ ਅਲਾਏ,
ਤੁਸੀਂ ਮੌਨ ਰੱਖਿਆ ਤੇ ਮੁਖ ਤੋਂ ਕੁਛ ਵੀ ਬੋਲੇ ਨਹੀਂ ਹੋ।
ਗਈ ਇਤੈ ਕਰ ਹੱਥ ਕਰ ਸਾਧ ਬਤਾਈ,
ਉਸ ਵੇਲੇ ਗਈ ਕਿੱਥੇ ਹੈ ਤੇ ਹੱਥ ਦਾ ਇਸ਼ਾਰਾ ਕਰਕੇ ਦੱਸ ਦਿੱਤਾ, ਮੁਖ ਤੋਂ ਤਾਂ ਬੋਲੇ ਨਹੀਂ, ਹੱਥ ਦਾ ਇਸ਼ਾਰਾ ਕਰਕੇ ਦੱਸਿਆ। ਇਸ ਕਰਕੇ ਉਸ ਪੰਡਿਤ ਨੇ ਦੱਸਿਆ, ਇਹ ਸਾਧੂ ਜੀ ਇਹ ਹੱਥ ਤੁਹਾਡਾ ਤਾਂ ਕੱਟਿਆ ਗਿਆ ਜੇ ਉਸ ਹੱਥ ਦੇ ਤੁਸੀਂ ਇਸ਼ਾਰੇ ਦੇ ਨਾਲ ਗਾਂ ਦੀ ਹੱਤਿਆ ਕਰਵਾਈ, ਤੇ ਉਹ ਜਿਹੜੀ ਗਾਂ ਹੈ ਉਹ ਜਿਹੜੀ ਇਸ ਸਮੇਂ ਉਸ ਰਾਜੇ ਦੇ ਲੜਕੇ ਦੀ ਜਿਹੜੀ ਇਸਤਰੀ ਉਹ ਗਾਂ ਹੈ, ਤੇ ਉਹ ਜਿਹੜਾ ਰਾਜੇ ਦਾ ਲੜਕਾ ਹੈ ਉਹ ਕਸਾਈ ਹੈ, ਇਸ ਕਰਕੇ ਇਹ ਸਜਾਵਾਂ ਪ੍ਰਾਪਤ ਹੋਈਆਂ ਨੇ। ਸੋ ਗੁਰਮੁਖ ਪਿਆਰਿਓ ਇੱਥੋਂ ਤੱਕ ਆਪਾਂ ਨੂੰ ਇਹ ਪ੍ਰਸੰਗ ਸਰਵਣ ਕਰਨ ਨੂੰ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਦਿਓ ਸਜਣ ਆਸੀ ਸੁਣੀਆਂ ਜਵੈ ਸਾਹਿਬ ਸੋ ਮੇਲ ਲੇਖਾ ਕਥਨ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਮੌਨ ਤਰੀ ਮੁਖ ਤੇ ਨਾ ਅਲਾਈ ਗਈ ਇਤਹਿ ਕਰ ਸਾਥ ਬਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।